दंडवत बंदन अनेक बार सर्व कला समरथ डोलन तेरा खौ प्रभु नानक दे कर हथ ज्ञान अंजन गुर दिया ज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादस गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारी ही रल के आखिए धन श्री सतगुरु जगजीत सिंह सच्चे पातशाह। सतगुरु हर राय सच्चे पातशाह जी दा पावन पवित्र इतिहास साहब जी लड़ीबद्ध श्रवण कर रहे से इतिहास दे विच प्रसंग चल रहा सी राम राय जी दा। प्रसंग इत्थों तक पहुंचा है कि सतगुरु हर राय सच्चे पातशाह जी ने वचन किया कि सारियां तों माड़ी गल पहली राम राय ने यह की है कि उन्हें सतगुरु नानक देव सच्चे पातशाह जी दे लिखे हुए गुरबाणी दे शब्द दी तुक नूं बदल दिता पलटा दिता। सतगुरु हर राय सच्चे पातशाह जी ने आख्या कि दूसरी माड़ी गल ये की है कि उसने मेरिया दित्तियां हुई करामातों की दुरवरतों की है जिथे करामात नहीं भी सी लाउणी चाहीदी उत्थे भी लाई है। सतगुरु जी एक प्रमाण देंदे ने कि जदों किसे तों कोई चीज़ मंग के उधारी लई जांदी है ते जिहड़ा चीज़ प्राप्त करदा है वह ज़्यादा तो ज़्यादा उसका लाभ लैण दा यतन करदा है ज़्यादा तो ज़्यादा वरतदा है। सतगुरु हर राय सच्चे पातशाह जी कहिंदे ने इसे तरह राम राय ने किया कि जेकर मैं उसनों करामातां दित्तियां ते उन्हें ज़्यादा तो ज़्यादा इन्हां नूं वरतन की चेष्टा की। इस जगह दे उत्ते कथा पहुंच चुकी सी अज इत्थों ही अगे मैं प्रारंभ करदा। अस पुरशन टिग ए पहुंचे है नहीं दिख राय सीस को दह। सतगुरु हर राय सच्चे पातशाह जी कहंदे ने कि जिहड़ी करामात है और इस तों इलावा जिहड़ी गुरियाई है मैं ऐसे पुरख नूं देवांगा जिहड़ा कि धीरज नूं धारण करन वाला होवे सिर ते भावें दे देवे पर अपनी करामात नूं ना दिखावे। पूरब सिरी गुर अर्जन पाए रुके कैद दुख तन पर लए। सतगुरु हर राय सच्चे पातशाह जी कहिंदे ने कि सतगुरु अर्जन देव सच्चे पातशाह जी पहला हो चुके ने जिहड़े के भावें चंदू की कैद दे विच पए पर अपने शरीर के उत्ते दुखां नूं उन्होंने सहारिया पर करामात नहीं दिखाई। प्राण हान लो सरब सहारी महाशकत जुत धीरज धारी। अपने प्राणा का हान करवा लिया भाव के शहादत नूं प्राप्त कर गए पर जिन्नियां भी सजावां दित्तियां गईयां उन्हां नूं अपने शरीर दे उत्ते सहारिया। सतगुरु अर्जन देव सच्चे पातशाह जी बहुत वड्डे शक्तिशाली सन पर जिन्ने वड्डे शक्तिशाली सन उन्हां विच उन्नी ही ज़्यादा धीरज भी सी। तौ नायज़मत कितों दिखाई कृपण दरब लो दुलंब दुराई। ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਵੀ ਰਤਾ ਮਾਤਰ ਵੀ ਕਰਾਮਾਤ ਦੀ ਵਰਤੋਂ ਨਹੀਂ ਕੀਤੀ, ਕਰਾਮਾਤ ਨੂੰ ਨਹੀਂ ਦਿਖਾਇਆ। ਕਵੀ ਜੀ ਇੱਕ ਪ੍ਰਵਾਨ ਦਿੰਦੇ ਨੇ, ਕਿਰਪਨ ਦਰਬ ਲੋ ਦੁਲਾਂਬਰ ਹਾਈ, ਜਿਸ ਤਰ੍ਹਾਂ ਕੋਈ ਵੱਡਾ ਕੰਜੂਸ ਆਦਮੀ ਆਪਣੇ ਪੈਸੇ ਨੂੰ ਸਾਂਭ ਕੇ ਰੱਖਦਾ, ਉਹਨੂੰ ਬਾਹਰ ਲੋਕਾਂ ਨੂੰ ਦਿਖਾਉਣ ਦੀ ਚੇਸ਼ਟਾ ਨਹੀਂ ਕਰਦਾ, ਇਸੇ ਤਰ੍ਹਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਕੰਜੂਸ ਦੀ ਮਾਇਆ ਵਾਂਗ ਆਪਣੀ ਵੱਡੀ ਕਰਾਮਾਤ ਨੂੰ ਛੁਪਾ ਕੇ ਰੱਖਿਆ, ਪ੍ਰਗਟ ਨਹੀਂ ਕੀਤਾ। ਆਗੈ ਪੀ ਗੁਰ ਤਾਇਸ ਲਹਿ ਸਿਰ ਦੇਵੈ ਤੀਰਜ ਧਰ ਰਹਿ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੀ ਐਸੇ ਪੁਰਖ ਨੂੰ ਅਸੀਂ ਗੁਰਿਆਈ ਦੇਵਾਂਗੇ ਜਿਹੜਾ ਸਿਰ ਤੇ ਭਾਵੇਂ ਦੇ ਦੇਵੇ ਪਰ ਵੱਡੇ ਧੀਰਜ ਨੂੰ ਧਾਰਨ ਕਰਕੇ ਰੱਖੇ। ਤਿੰਨ ਕੇ ਉਚਿਤ ਦੇਨ ਕੋਈ ਕਰ ਦੁਰਾਵਣ ਬਹੁ ਜਹ ਕਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਿਆਈ ਦਾ ਪਦ ਤੇ ਵੱਡੀਆਂ ਕਰਾਮਾਤਾਂ ਐਸੇ ਨੂੰ ਦੇਣੀਆਂ ਯੋਗ ਬਣਦੀਆਂ ਨੇ ਜਿਹੜਾ ਵੱਡੇ ਤੋਂ ਵੱਡਾ ਧੀਰੇ ਧਾਰੀ ਹੋਵੇ, ਸਿਰ ਦੇ ਦੇਵੇ, ਬਲੀਦਾਨ ਦੇ ਦੇਵੇ ਪਰ ਕਰਾਮਾਤ ਦੀ ਵਰਤੋਂ ਨਾ ਕਰੇ। ਤ੍ਰਿਤੀਏ ਔਰ ਸੁਣੋ ਤਿਸ ਬਾਤ ਜਿਮ ਕੀ ਨਸ ਸਭ ਕੋ ਬਖੇ ਆਤ। ਹੁਣ ਸਤਿਗੁਰਾਂ ਨੇ ਦੋ ਬਚਨ ਕੀਤੇ ਸੀ, ਇੱਕ ਬਚਨ ਕੀਤਾ ਸੀ ਕਿ ਉਸਨੇ ਗੁਰੂ ਨਾਨਕ ਦੀ ਤੁਕ ਨੂੰ ਉਲਟਿਆ ਹੈ, ਬਹੁਤ ਵੱਡਾ ਅਪਰਾਧ ਕੀਤਾ ਹੈ। ਦੂਸਰੀ ਗੱਲ ਕੀਤੀ ਸੀ ਕਿ ਕਰਾਮਾਤਾਂ ਦੀ ਬਗੈਰ ਕਾਰਨ ਤੋਂ ਵਰਤੋਂ ਕੀਤੀ ਹੈ। ਹੁਣ ਸਤਿਗੁਰੂ ਜੀ ਤੀਸਰਾ ਬਚਨ ਕਰਦੇ ਨੇ, ਜਿਮ ਕੀਨਸ ਸਭ ਸੋ ਬਖਿਆਤ, ਜਿਸ ਤਰ੍ਹਾਂ ਪ੍ਰਗਟ ਰੂਪ ਦੇ ਵਿੱਚ ਉਸਨੇ ਤੀਸਰਾ ਗੁਨਾਹ ਕੀਤਾ ਉਹ ਮੈਂ ਦੱਸਦਾ। ਕੀਰਤਪੁਰ ਤੇ ਜਬ ਕੋ ਗਯੋ ਆਏ ਨਹੀਂ ਪੁਣ ਦੇਖਤ ਪਯੋ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਜਦੋਂ ਦਾ ਰਾਮ ਰਾਏ ਕੀਰਤਪੁਰ ਤੋਂ ਦਿੱਲੀ ਨੂੰ ਗਿਆ ਹੈ, ਕਦੇ ਇੱਕ ਵਾਰ ਵੀ ਉਹ ਆਣ ਕੇ ਸਾਡੇ ਕੋਲ ਨਹੀਂ ਪਹੁੰਚਿਆ, ਸਾਡੇ ਕੋਲ ਆਇਆ ਹੀ ਨਹੀਂ ਜਦੋਂ ਦਾ ਭੇਜਿਆ। ਮਨ ਮੈਂ ਲਖੀ ਜੋ ਹੈ ਟਿਗ ਮੇਰੇ ਮਿਲੋ ਜਾਏ ਸੋ ਲੇਹ ਨਾ ਫੇਰੇ। ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕਿ ਮਨ ਦੇ ਵਿੱਚ ਰਾਮ ਰਾਏ ਨੇ ਸੋਚਿਆ ਕਿ ਜੇਕਰ ਮੈਂ ਗੁਰੂ ਜੀ ਦੇ ਕੋਲ ਜਾਵਾਂਗਾ ਤੇ ਜਿਹੜੀਆਂ ਸ਼ਕਤੀਆਂ ਉਹਨਾਂ ਨੇ ਮੈਨੂੰ ਪ੍ਰਦਾਨ ਕੀਤੀਆਂ ਨੇ ਉਹ ਮੇਰੇ ਤੋਂ ਵਾਪਸ ਲੈ ਲੈਣਗੇ। ਕੀਰਤਪੁਰ ਤੇ ਜਬ ਕੋ ਗਯੋ ਆਏ ਨਹੀਂ ਪੁਣ ਦੇਖਤ ਪਾਇਓ, ਇਸ ਕਰਕੇ ਜਦੋਂ ਦਾ ਕੀਰਤਪੁਰ ਤੋਂ ਗਿਆ ਹੈ ਇੱਕ ਵਾਰ ਵੀ ਉਹ ਵਾਪਸ ਮੁੜ ਕੇ ਨਹੀਂ ਆਇਆ। ਜਿਤ ਜਿਤ ਕੋ ਗਮ ਨਿਉ ਨੌ ਰੰਗ ਗਯੋ ਆਪ ਤਿਸ ਮਾਰਗ ਸੰਗ। ਜਿੱਥੇ ਜਿੱਥੇ ਔਰੰਗਜ਼ੇਬ ਗਿਆ ਹੈ ਉਹਦੇ ਨਾਲ ਨਾਲ ਮਾਰਗ ਦੇ ਵਿੱਚ ਇਹ ਚੱਲਿਆ। ਉਤ ਹੀ ਵਿਚਰੈ ਆਵਤ ਜਾਤੇ ਮਿਲਿਓ ਨਾ ਕਿਉਂ ਹੋ ਧਨ ਮਨ ਰਾਤੇ। ਬਸ ਉਸ ਪਾਸੇ ਦਿੱਲੀ ਦੇ ਵਾਲੇ ਪਾਸੇ ਹੀ ਇਹ ਵਿਚਰਦਾ ਰਿਹਾ, ਮਿਲਿਓ ਨਾ ਕਿਉਂ ਹੋ ਧਨ ਮਨ ਰਾਤੇ। ਸਤਿਗੁਰੂ ਜੀ ਕਹਿੰਦੇ ਨੇ ਕਿ ਧਨ ਦੇ ਵਿੱਚ ਇੰਨਾ ਰਾਮ ਰਾਏ ਮੱਤਿਆ ਹੋਇਆ ਕਿ ਕਦੇ ਇੱਕ ਵਾਰ ਵੀ ਮੁੜ ਕੇ ਉਹ ਸਾਡੇ ਦਰਸ਼ਨਾਂ ਦੇ ਵਾਸਤੇ ਨਹੀਂ ਅਪੜਿਆ। ਬਾੜੇ ਐਸ਼ਵਰਜ ਹੇਰ ਕਰ ਫੂਲਾ ਆਸ਼ੈ ਸਤਿਗੁਰ ਉਰ ਤੇ ਫੂਲਾ। ਸਤਿਗੁਰੂ ਜੀ ਕਹਿੰਦੇ ਨੇ ਕਿ ਵੱਡੇ ਐਸ਼ਵਰਜ ਦੇ ਵਿੱਚ ਉਹ ਹੋ ਗਿਆ ਹੈ, ਉਹਦਾ ਮਨ ਐਸੇ ਹੀ ਮਰਤਬੇ ਦੇ ਵਿੱਚ ਫੁੱਲ ਗਿਆ ਹੈ। ਆਸ਼ਾ ਸਤਿਗੁਰ ਉਰ ਤੇ ਫੂਲਾ, ਜਿਹੜਾ ਸਤਿਗੁਰੂ ਦਾ ਆਸ਼ਾ ਹੈ, ਜਿਹੜਾ ਸਤਿਗੁਰੂ ਦਾ ਦ੍ਰਿੜ ਇਰਾਦਾ ਹੈ, ਉਹਨੂੰ ਰਾਮ ਰਾਏ ਨੇ ਭੁਲਾ ਦਿੱਤਾ ਹੈ।
ਅਬ ਹਮਰੇ ਮੁਖ ਲਾਗੈ ਨਾਹੀਂ ਰਹੋ ਆਪ ਤ੍ਰਿਕੇਸ਼ਵਰ ਪਾਹੀ।
ਜਿਹੜਾ ਸਿੱਖ ਰਾਮ ਰਾਏ ਦੇ ਕੋਲੋਂ ਸਤਿਗੁਰਾਂ ਦੇ ਕੋਲ ਪਹੁੰਚਿਆ ਹੈ ਉਹ ਸਿੱਖ ਨੂੰ ਸਤਿਗੁਰੂ ਜੀ ਕਹਿੰਦੇ ਨੇ ਕਿ ਹੁਣ ਤੂੰ ਜਾ ਕੇ ਰਾਮ ਰਾਏ ਨੂੰ ਕਹਿ ਦੇ ਕਿ ਮੇਰੇ ਮੱਥੇ ਰਾਮ ਰਾਏ ਨਾ ਲੱਗੇ, ਉਸ ਪਾਸੇ ਬਾਦਸ਼ਾਹ ਦੇ ਕੋਲ ਰਹਿ ਕੇ ਹੀ ਉਹ ਆਪਣੇ ਦਿਨਾਂ ਨੂੰ ਲੰਘਾਵੇ, ਮੇਰੇ ਮੱਥੇ ਨਾ ਲੱਗੇ। छोड़ अब ते मेल हमारो कार्य सृज जो रहो सुखारो। सतगुरु जी कहते ने के जाके मेरा संदेशा दे देवे सुनेहा दे देवे के मैं अज तो उसनु छड़ दिता है ते मेरा ख्याल भी अज तो अपने मन तो ला देवे बादशाह दे कोल रह के ऐश्वर्य नू धन संपदा नू पावे ते सुखी रवे।
दरसै नहीं दरसावै दर्शन करो तुरक लक्ष्मी सो स्पर्शन।
सतगुरु जी कहिंदे ने ना साडा दर्शन करे ते ना ही अपना दर्शन आण के देवे पाव के मेरे कोल ना आवे। उस राम राय नू आखो के तुरक बादशाह दे कोल रह ओदी लक्ष्मी नू स्पर्श कर ते वरत।
इत मुख कर इस देश न आवो उत ही बस कर बैस बितावो।
सतगुरु जी कहिंदे ने राम राय नू जाके कह देवी कि अपना मुंह लैके इस इलाके दे विच कदे ना आवे उधर ही वस के अपनी उमरां नू बतीत कर।
अपराधी श्री नानक केर हम सो नेर होए किम फेर।
सतगुरु हर राय सच्चे पातशाह जी कहिंदे ने कि जेड़ा राम राय सतगुरु नानक देव सच्चे पातशाह जी दा अपराधी है हम सो नेर होए किम फेर ऐसे अपराधी दा साडे नाल मेल किस तरह हो सकदा।
निज मन ते हम त्यागण करियो गुरता पद ते सो पर हरियो।
सतगुरु हर सच्चे पातशाह जी कहिंदे ने कि अपने मन तो अज तो मैं राम राय नू त्याग दिता है उस नू छड़ दिता है गुरता पद ते सो पर हरियो गुरियाई दी पदवी तो भी असी उस नू खारिज कर दिता है। इस तरीके दे नाल उस वेले सतगुरु हर राय सच्चे पातशाह जी ने बचन कीते। नामधारी पंथ दे बहुत महान विद्वान कवि जीवन सिंह जी जिन्हां नू सतगुरु सच्चे पातशाह जी ने काव्य भूषण दी उपाधि दे नाल निवाजिया। काव्य दा भाव कविता भूषण दा भाव हुंदा है गहना भाव के कविता दा गहना। कवि जीवन सिंह जी उन्हां ने इस प्रसंग नू इस घटना नू जिस तरीके दे नाल अपनी कलम दे नाल कलमबद्ध कीता है मैं साध संगत दे सन्मुख थोड़ा जा उन्हां दा नमूना पेश करांगा।
राम राय ने गुरबाणी दे बोल अखर बदलाए हर राय सतगुर जी सुन के डाडे रो विच आए। मिट्टी मुसलमान दी थां ते बेईमान बतलाया राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। बाणी गुरु गुरु है बाणी एदे तुलना कोई लग मातर दा फर्क जो पावे ओनू मिले न टोई। राम राय ने सार न जानी मार लिया मोह माया राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। रब्बी हुकम अनादि बाणी गुरमुख हृदय समाणी रिद सिद्ध मुक्ति दी दाती है रतना दी खाणी। गुरबाणी जो हृदय वसावे गुरबाणी जो हृदय वसावे फल पाए मन पाया राम राय बेमुख गुर करदा सतवें गुर फुरमाया। राम राय बेमुख गुर करदा सतवें गुर फुरमाया। तारा राणी ने पाइया से गुरबाणी दिया सारा सैन नाई नू शहर दे राजे कीतिया नमस्कारा। धर्म अर्थ ते काम मोख है सब कुछ इस दी साया राम राय बेमुख गुर करदा सतवें गुर फुरमाया।
राम राय बेमुख गुर करदा सतवें गुर फरमाया। चारे जुग ही नाम बाणी नू वेद पुराण निगौंदे, महिमा गुर परमेश्वर दीगा फल पौंदे मन पौंदे। जिस थां पढ़ी जाए गुरबाणी, जिस थां पढ़ी जाए गुरबाणी, सोई थान सोहाया। राम राय बेमुख गुर करदा सतवें गुर फरमाया। राम राय बेमुख गुर करदा सतवें गुर फरमाया। गुरबाणी दी कदर जो करदा सिख गुरु दा प्यारा, विछड़े जो गुरबाणी तो ओ दीन दुनी दरकारा। जम डंडा गल संगल बेड़ी उस दे पिया पुआया। राम राय बेमुख गुर करदा सतवें गुर फरमाया। राम राय बेमुख गुर करदा सतवें गुर फरमाया। राम राय सिखी तो गिरया मेरे पास न आवे, गुर नानक दा नाम लेवा कोई उसनू मूह ना लावे। बोया बीज अम अम अंकर कीती दा फल पाया। राम राय बेमुख गुर करदा सतवें गुर फरमाया। राम राय बेमुख गुर करदा सतवें गुर फरमाया। राम राय बेमुख गुर करदा सतवें गुर फरमाया। इस तरीके दे नाल कवि जीवन सिंह जी ने इस घटना नूं पेश कीता। इस जगह दे उत्ते कवि संतोख सिंह जी लिख रहे ने कि सतगुरु हर राय सच्चे पातशाह जी ने वचन कीता, मैं अज तो लैके राम राय नूं त्याग दिता है और गुरियाई दे पद तो उस नूं खारज कर दिता। जिस को तुर ते बख्शिश करी तिस को प्राप्त ले जो जरी। सतगुरु जी कहिंदे ने कि तुरों ही जिहदे उत्ते बख्शिश होई होई है उसे पुरख नूं इह जिहड़ी गुरियाई दी पदवी है उह प्राप्त होवेगी, जिहड़ा कि अजर शक्तियां नूं जरन वाला होवेगा। अजर वस्त को जो जर जावे तेह प्राप्त होए अपर ना पावे। सतगुरु जी कहिंदे ने जिहड़ा अजर वस्तु नूं जरन वाला होवेगा उसे नूं ये चीज प्राप्त होवेगी, अपर ना पावा, कोई दूसरा इस गल नूं हासिल नहीं कर सकता।
रिदा गंभीर सतीरज होए खिमा आद गुण संग्रह जोए।
जिदा रिदा बड़ा गंभीर होवे, जिहड़ा के वड्डा धीरज धारण करन वाला होवे, जिदे विच खिमा आदिक गुणा दा संग्रह होवे, ओह गुरियाई नूं पा सकदा।
सो इस को बासन अत सूचा कर पचावन अत पद उचा।
सतगुरु जी कहिंदे ने कि दैवी गुण जिहदे विच मौजूद होण उही जिहड़ा पांडा है उह इस चीज दी प्राप्ति दे वास्ते सुचा है, पूरा है। कर पचावन अत पद उचा, जिहड़ा अजर शक्तियां नूं पचा जाण वाला है, हजम कर जाण वाला है, ओही उच्ची पदवी दा मालक है।
दुग्ध शेरनी को जो निकारे कंचन को बासन तिस तारे।
सतगुरु जी प्रमाण देंदे ने कि जेड़ा भी पुरुष शेरनी दे दुध नूं चोवे ते उस नूं चाहिदा है कि सोने दे भांडे दे विच उस शेरनी दे दुध नूं पावे।
अपर पात्र को कर निज जोर पर ओ देत है तत्शन फोर।
जेकर शेरनी दे दुध नूं सोने दे भांडे तों इलावा किसे होर पात्र दे विच किसे होर भांडे दे विच पाया जावे ते दुध अपने जोर दे करके उस भांडे नूं तोड़ देंदा है ते उहदे विचों बाहर डुल जांदा है। आम करके इस तरह का प्रमाण दिता जाता है, इस तरह की मानता है कि शेरनी का जिहड़ा दुध है आम भांडे दे विच नहीं ठहरदा, वह जेकर ठहरदा है तो सोने दे भांडे दे विच ठहरदा है। इस करके सतगुरु जी इस गल का प्रमाण दे रहे हैं। ਤਿਮ ਅਤ ਸ਼ੁੱਧ ਰਿਦਾ ਹੈ ਜਾਹੀ ਉਚਿਤ ਹੈ ਸੋ ਬਹੁਤ ਨਾਹੀ। ਸਤਿਗੁਰੂ ਜੀ ਕਹਿੰਦੇ ਨੇ ਇਸੇ ਹੀ ਤਰੀਕੇ ਦੇ ਨਾਲ ਜਿਹਦਾ ਰਿਦਾ ਸਾਰਿਆਂ ਤੋਂ ਸ਼ੁੱਧ ਹੈ, ਸਾਰਿਆਂ ਤੋਂ ਸਵੱਛ ਹੈ, ਉਸੇ ਦੇ ਵਿੱਚ ਹੀ ਐਸਾ ਜਿਹੜਾ ਸ਼ੀਰਣੀ ਦਾ ਦੁੱਧ ਹੈ ਭਾਵ ਕੇ ਜਿਹੜੀ ਗੁਰਤਾ ਹੈ ਉਹ ਨਿਵਾਸ ਕਰ ਸਕਦੀ ਹੈ, ਉਚਿਤ ਹੈ, ਉਹਦੇ ਵਾਸਤੇ ਉਚਿਤ ਹੈ, ਉਹਦੇ ਵਾਸਤੇ ਹੀ ਯੋਗ ਹੈ, ਸੋ ਬਹੁਤੋ ਨਾਹੀਂ। ਪਰ ਸਤਿਗੁਰੂ ਜੀ ਕਹਿੰਦੇ ਨੇ ਕਿ ਗੁਰਤਾ ਦੇ ਲਾਇਕ ਬਹੁਤੇ ਨਹੀਂ ਹੋ ਸਕਦੇ, ਇੱਕੋ ਹੀ ਹੋ ਸਕਦਾ।
ਜਰ ਅਜਰ ਨਹੀਂ ਕਿਸੇ ਦਿਖਾਵੇ, ਸੀਸ ਹਾਣ ਲੱਗ ਸਿਰ ਪੁਗਾਵੇ।
ਗੁਰਿਆਈ ਉਸ ਨੂੰ ਮਿਲੇਗੀ ਜਿਹੜਾ ਕਿ ਅਜਰ ਸ਼ਕਤੀਆਂ ਨੂੰ ਜਰਨ ਵਾਲਾ ਹੋਵੇਗਾ, ਜਿਹੜਾ ਕਿ ਕਰਾਮਾਤਾਂ ਨੂੰ ਜ਼ਾਹਰ ਪ੍ਰਗਟ ਕਰਕੇ ਨਹੀਂ ਦਿਖਾਵੇਗਾ। ਸਿਰ ਤੇ ਭਾਵੇਂ ਚਲੇ ਜਾਵੇ ਪਰ ਆਪਣੇ ਸਿਰੜ ਨੂੰ, ਆਪਣੀ ਜ਼ਿੱਦ ਨੂੰ ਪੁਗਾਏਗਾ, ਉਸੇ ਨੂੰ ਗੁਰਿਆਈ ਮਿਲੇਗੀ। ਜਿਸ ਤਰ੍ਹਾਂ ਕਿ ਸਤਿਗੁਰਾਂ ਨੇ ਪਿੱਛੇ ਪ੍ਰਮਾਣ ਦਿੱਤਾ ਹੈ ਕਿ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਪਰਪੱਕ ਸਨ, ਕਰਾਮਾਤਾਂ ਦੇ ਨਾਲ ਭਰਪੂਰ ਸਨ। ਉਹਨਾਂ ਨੇ ਆਪਣਾ ਸਰੀਰ ਤੇ ਦੇ ਦਿੱਤਾ ਪਰ ਕਰਾਮਾਤ ਨਹੀਂ ਦਿਖਾਈ।
ਨਿਜ ਧੀਰਜ ਤੇ ਚਲੇ ਨਾ ਐਸੇ, ਲੱਗੇ ਬਾਓ ਗਿਰ ਮੇਰ ਜੈਸੇ।
ਸਤਿਗੁਰੂ ਜੀ ਕਹਿੰਦੇ ਨੇ ਕਿ ਐਸਾ ਧੀਰਜ ਧਾਰਨ ਕਰਨ ਵਾਲਾ ਹੋਣਾ ਚਾਹੀਦਾ ਜਿਹਦੇ ਵਿੱਚ ਇੰਨੀ ਧੀਰਜ ਹੋਵੇ ਜਿਸ ਤਰ੍ਹਾਂ ਕਿ ਸਮੇਰ ਪਰਬਤ ਨੂੰ ਹਵਾ ਦੇ ਝੋਂਕੇ ਹਨੇਰੀਆਂ ਨਹੀਂ ਹਿਲਾ ਸਕਦੀਆਂ, ਇਸ ਤਰ੍ਹਾਂ ਦੀ ਪਰਬਤ ਵਰਗੀ ਧੀਰਜ ਚਾਹੀਦੀ ਹੈ ਜਿਹੜੀ ਕਿ ਕਿਸੇ ਵੀ ਤਰੀਕੇ ਦੇ ਨਾਲ ਹਿੱਲੇ ਨਾ।
ਇਤਿਆਦਿਕ ਸੁੱਤ ਕੇ ਲੱਖ ਦੁੱਖ, ਤਿਆਗਿਓ ਸ੍ਰੀ ਹਰਿ ਰਾਏ ਸਰੋਖ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਬਹੁਤੇ ਸਾਰੇ ਆਪਣੇ ਪੁੱਤਰ ਰਾਮ ਰਾਏ ਦੇ ਦੋਸ਼ਾਂ ਨੂੰ ਅੱਗੇ ਰੱਖਦਿਆਂ ਹੋਇਆਂ ਸਤਿਗੁਰੂ ਹਰਿ ਰਾਏ ਸੱਚੇ ਪਾਤਸ਼ਾਹ ਜੀ ਨੇ ਗੁੱਸੇ ਦੇ ਨਾਲ ਆਪਣੇ ਪੁੱਤਰ ਦਾ ਤਿਆਗ ਕਰ ਦਿੱਤਾ।
ਦੰਡ ਬਿਸਾਲ ਨਾ ਇਸ ਤੇ ਪਰੇ, ਮਿਲ ਕੇ ਕਬੂ ਨਾ ਦਰਸ਼ਨ ਕਰੇ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਇਸ ਤੋਂ ਵੱਡਾ ਰਾਮ ਰਾਏ ਦੇ ਵਾਸਤੇ ਹੋਰ ਕੋਈ ਵੀ ਦੰਡ ਨਹੀਂ ਸੀ ਕਿ ਸਤਿਗੁਰਾਂ ਨੇ ਆਖਿਆ ਕਿ ਸਾਡੇ ਮੱਥੇ ਨਾ ਲੱਗੇ, ਸਾਡੇ ਆਣ ਕੇ ਦਰਸ਼ਨ ਨਾ ਕਰੇ। ਇਹ ਰਾਮ ਰਾਏ ਦੇ ਵਾਸਤੇ ਸਾਰਿਆਂ ਤੋਂ ਵੱਡਾ ਦੰਡ ਸੀ, ਉਹਦੇ ਕਰਮਾਂ ਦੀ ਸਜ਼ਾ ਸੀ।
ਹੋ ਤੋ ਪੁੱਤਰ ਬੜ ਪਰਮ ਸੋ ਪਿਆਰੋ, ਦੇਸ਼ ਬਦੇਸ਼ਣ ਜਸ ਬਿਸ ਤਾਰੋ।
ਕਵੀ ਜੀ ਲਿਖਦੇ ਨੇ ਸਤਿਗੁਰਾਂ ਦਾ ਵੱਡਾ ਪੁੱਤਰ ਸੀ, ਬੜਾ ਪਰਮ ਪ੍ਰਿਯ ਵੀ ਸੀ, ਪਿਆਰਾ ਵੀ ਸੀ। ਜਿਸ ਤਰ੍ਹਾਂ ਕਿ ਪਿੱਛੇ ਇਸ ਗੱਲ ਦਾ ਜ਼ਿਕਰ ਆਇਆ ਕਿ ਸਤਿਗੁਰਾਂ ਨੇ ਆਪਣੀ ਗੁਰਿਆਈ ਦਾ ਅਧਿਕਾਰੀ ਹੀ ਉਸ ਨੂੰ ਇੱਕ ਹਿਸਾਬ ਦੇ ਨਾਲ ਚੁਣਿਆ ਹੋਇਆ ਸੀ, ਇੰਨਾ ਪਿਆਰਾ ਸੀ। ਕਵੀ ਜੀ ਲਿਖਦੇ ਨੇ ਦੇਸ਼ ਵਿਦੇਸ਼ਨ ਜਸ ਵਿਸਤਾਰੋ, ਜਿਸ ਸਤਿਗੁਰਾਂ ਦੇ ਸਪੁੱਤਰ ਰਾਮ ਰਾਏ ਨੇ ਦੇਸ਼ਾਂ ਦੇ ਵਿਦੇਸ਼ਾਂ ਦੇ ਵਿੱਚ ਬਹੁਤੇ ਸਾਰੇ ਜਸ ਦਾ ਵਿਸਥਾਰ ਕੀਤਾ।
ਐਸ਼ਵਰਜ ਪੂਰਬ ਤੇ ਬਿਰਧਾਇਓ, ਆਪਾ ਤੁਰਕਣ ਬਿਖੈ ਜਨਾਇਓ।
ਜਿਸਨੇ ਐਸ਼ਵਰਜ ਨੂੰ ਪਹਿਲਾਂ ਤੋਂ ਵੀ ਜ਼ਿਆਦਾ ਵਧਾ ਦਿੱਤਾ, ਆਪਣੇ ਆਪ ਨੂੰ ਤੁਰਕਾਂ ਦੇ ਵਿੱਚ ਪ੍ਰਗਟ ਕਰਕੇ ਦਿਖਾਇਆ, ਤੁਰਕਾਂ ਦੇ ਤੇਜ ਨੂੰ ਦਬਾਇਆ।
ਸਿੱਖ ਕਰੇ ਜਹ ਕਹਿ ਸਮੁਦਾਇਆ, ਆਪਣੋ ਅਧਿਕ ਪ੍ਰਤਾਪ ਵਧਾਇਆ।
ਆਪਣੇ ਵੱਡੇ ਪ੍ਰਤਾਪ ਨੂੰ ਵਧਾ ਕੇ ਦਿਖਾਇਆ, ਬਹੁਤੇ ਸਾਰੇ ਸਿੱਖ ਬਣਾਏ।
ਬੋਧ ਬਿਸਾਲ ਲੋਕਕ ਬਿਵਹਾਰੂ, ਗਿਨੋ ਕਹਾਂ ਲਗ ਗੁਣ ਜੋ ਉਦਾਰੂ।
ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਬੁੱਧੀ ਦੇ ਵਿੱਚ ਬੜਾ ਵਿਸ਼ਾਲ ਸੀ, ਲੌਕਿਕ ਵਿਹਾਰ ਦੇ ਵਿੱਚ ਬੜਾ ਨਿਪੁੰਨ ਸੀ। ਕਵੀ ਜੀ ਲਿਖਦੇ ਨੇ ਜਿੰਨੇ ਵੱਡੇ ਉਹਦੇ ਵਿੱਚ ਗੁਣ ਸਨ, ਮੈਂ ਉਹਨਾਂ ਦਾ ਕਿੱਥੋਂ ਤੱਕ ਬਿਆਨ ਕਰਾਂ।
ਤਉ ਸੁਨਿਸਚੈ ਬੀਚ ਕਚਾਈ, ਤਨ ਹੰਤਾ ਮੈਂ ਜਿਸ ਚਪ ਲਾਈ।
ਪਰ ਤਾਂ ਵੀ ਕਵੀ ਜੀ ਲਿਖਦੇ ਨੇ ਇੰਨੇ ਗੁਣਾਂ ਦੇ ਬਾਵਜੂਦ ਵੀ ਨਿਸ਼ਚੇ ਦੇ ਵਿੱਚ ਕਚਿਆਈ ਸੀ। ਕਹਿਣ ਤੋਂ ਪਾਵੇ ਹੈ ਕਿ ਭਰੋਸੇ ਦੇ ਵਿੱਚ ਰਾਮ ਰਾਏ ਦੇ ਕਚਿਆਈ ਸੀ। ਤਨ ਹੰਤਾ ਮੈਂ ਜਿਸ ਚਪਲਾਈ, ਤਨ ਦੀ ਹੰਤਾ ਦੇ ਵਿੱਚ ਰਾਮ ਰਾਏ ਦੀ ਬੜੀ ਚਪਲਤਾ ਸੀ, ਬੜੀ ਸ੍ਰੇਸ਼ਟਾ ਸੀ।
ਸਤ ਗੁਰ ਹਿਰਦੈ ਨਰੰਚਕ ਪਾਇਓ, ਅਤ ਸਹਿਤਾ ਮੈਂ ਜਿਨ ਚਿਤ ਲਾਇਓ।
ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਹਿਰਦੇ ਨੂੰ ਰੰਚਕ ਭਰ ਵੀ ਰਾਮ ਰਾਏ ਨਾ ਪਾਇਆ, ਜਿੰਨੇ ਕਿ ਅਤ ਸਹਿਤਾ ਦੇ ਵਿੱਚ ਨਾਸ਼ਵਾਨ ਪਦਾਰਥਾਂ ਦੇ ਵਿੱਚ ਆਪਣੇ ਚਿੱਤ ਨੂੰ ਜੋੜਿਆ। ਜਗਤ ਪਦਾਰਥ ਲਖ ਮਨ ਨੀਕੇ, ਜਿਸ ਤੇ ਪਾਰਿਓ ਗੁਰੂ ਦਿਸ ਫੀਕੇ। ਜਗਤ ਦੇ ਪਦਾਰਥਾਂ ਨੂੰ ਰਾਮ ਰਾਜ ਨੇ ਮਨ ਦੇ ਵਿੱਚ ਚੰਗਾ ਤੇ ਯੋਗ ਸਮਝਿਆ, ਜਿਸ ਕਰਕੇ ਸਤਿਗੁਰਾਂ ਵਾਲੇ ਪਾਸੇ ਤੋਂ ਰਾਮ ਰਾਏ ਫਿੱਕਾ ਪੈ ਗਿਆ। ਤ੍ਰਿਣ ਸਮਾਨ ਪ੍ਰਿਯ ਸੁਤ ਕੋ ਤਿਆਗਾ, ਫੇਰ ਉਹ ਸ਼ਬਦ ਨਾਇਆ ਛੋ ਲਾਗਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਜਿਹੜਾ ਗੁਰਬਾਣੀ ਦਾ ਪਦ ਬਦਲਿਆ ਸੀ, ਉਹ ਰਤਾ ਵੀ ਸਤਿਗੁਰਾਂ ਨੂੰ ਯੋਗ ਨਾ ਲੱਗਾ ਤੇ ਆਪਣੇ ਪੁੱਤਰ ਨੂੰ ਇੱਕ ਤਿਨਕੇ ਦੇ ਵਾਂਗ ਤਿਆਗ ਦਿੱਤਾ। ਇਸ ਜਗ੍ਹਾ ਦੇ ਉੱਤੇ ਕਵੀ ਜੀ ਆਪਣੇ ਅਧਿਆਇ ਦੀ ਸਮਾਪਤੀ ਕਰਕੇ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ।
ਪੂਰਬ ਪੀ ਪਰਖੇ ਹੋਤੇ ਦੋਨੋ ਪੁੱਤਰ ਵਿਸਾਲ, ਜਗ ਗੁਰ ਕੇ ਉਚਿਤ ਕੋ ਲੈ ਸਿੱਖ ਕਰ ਨਿਹਾਲ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪਹਿਲੇ ਸਮੇਂ ਦੇ ਵਿੱਚ ਵੀ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ ਸੀ ਕਿ ਗੁਰਿਆਈ ਦੀ ਪਦਵੀ ਨੂੰ ਕੌਣ ਹਾਸਲ ਕਰੇਗਾ, ਜਿਹੜਾ ਕਿ ਗੁਰਿਆਈ ਦੀ ਪਦਵੀ ਲੈ ਕੇ ਸਿੱਖਾਂ ਨੂੰ ਨਿਹਾਲ ਕਰੇਗਾ।
ਸ਼੍ਰੋਤਾ ਇਮ ਸੁਣ ਕੇ ਸੁਖ ਪਾਏ, ਬੂਝਣ ਲਗੇ ਕਥਾ ਇਸ ਪਾਏ।
ਕਵੀ ਜੀ ਲਿਖਦੇ ਨੇ ਕਿ ਜਦੋਂ ਸ਼ਰੋਤਿਆਂ ਨੇ, ਜਦੋਂ ਸੁਣਨ ਵਾਲਿਆਂ ਨੇ ਇਸ ਤਰ੍ਹਾਂ ਦੀ ਗੱਲ ਸੁਣੀ, ਉਸ ਵੇਲੇ ਫਿਰ ਅੱਗੇ ਦੀ ਜਿਹੜੀ ਕਥਾ ਹੈ ਉਸ ਨੂੰ ਪੁੱਛਣ ਲੱਗੇ, ਕਿਉਂਕਿ ਇਹ ਜਿਹੜੀ ਕਥਾ ਹੈ ਸਾਰੀ ਦੀ ਸਾਰੀ ਇਹ ਕਵੀ ਜੀ ਰਾਮ ਕੋਇਰ ਦੇ ਮੁੱਖ ਤੋਂ ਕਹਾ ਰਹੇ ਨੇ, ਜਿਹੜਾ ਕਿ ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਾ ਸਮਕਾਲੀ ਸੀ, ਜਿਹਦਾ ਪਹਿਲਾ ਨਾਮ ਰਾਮ ਕੋਇਰ ਸੀ ਤੇ ਬਾਅਦ ਦੇ ਵਿੱਚ ਉਹ ਅੰਮ੍ਰਿਤ ਛਕਣ ਤੋਂ ਬਾਅਦ ਗੁਰਬਖਸ਼ ਸਿੰਘ ਨਾਂ ਦੇ ਨਾਲ ਪ੍ਰਸਿੱਧ ਹੋਇਆ। ਹੁਣ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ ਕਿ ਇਹ ਜਿਹੜੀ ਸਾਰੀ ਕਥਾ ਹੈ ਇਹ ਸਿੱਖਾਂ ਨੂੰ ਰਾਮ ਕੋਇਰ ਜੀ ਭਾਵ ਕੇ ਗੁਰਬਖਸ਼ ਸਿੰਘ ਜੀ ਸੁਣਾ ਰਹੇ ਸਨ। ਜਦੋਂ ਗੁਰਬਖਸ਼ ਸਿੰਘ ਨੇ ਇਸ ਤਰ੍ਹਾਂ ਦੀ ਗੱਲ ਕੀਤੀ ਕਿ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰਾਂ ਦੀ ਪਹਿਲਾਂ ਇੱਕ ਵਾਰੀ ਪਰਖ ਕੀਤੀ ਸੀ ਤੇ ਉਸ ਵੇਲੇ ਸੁਣਨ ਵਾਲੇ ਫਿਰ ਚੁਕੰਨੇ ਹੋਏ ਤੇ ਉਹ ਰਾਮ ਕੋਇਰ ਜੀ ਨੂੰ ਇਸ ਤਰ੍ਹਾਂ ਕਹਿੰਦੇ ਨੇ ਸਰੋਤੇ।
ਦੋਨੋ ਸੁਤ ਪਰਖੇ ਤਿਮ ਕਹੋ, ਤੁਮ ਸਰਬਾਗ ਸਰਬ ਕੋ ਲਹੋ।
ਸਰੋਤਿਆਂ ਨੇ ਰਾਮ ਕੋਇਰ ਜੀ ਨੂੰ ਸਵਾਲ ਕੀਤਾ ਕਿ ਆਪਣੇ ਦੋਵਾਂ ਪੁੱਤਰਾਂ ਦੀ ਕਿਸ ਤਰੀਕੇ ਦੇ ਨਾਲ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ ਸੀ, ਉਹ ਜਿਹੜੀ ਕਥਾ ਹੈ ਪਰਖਣ ਵਾਲੀ ਉਹ ਵੀ ਤੁਸੀਂ ਦੱਸੋ, ਕਿਉਂਕਿ ਤੁਸੀਂ ਸਰਬੱਗ ਹੋ, ਸਾਰਾ ਕੁਝ ਜਾਣਦੇ।
ਕੋ ਪੂਰਾ ਉਤਰਿਓ ਕੋ ਛੂਛਾ, ਕਹੋ ਪ੍ਰਸੰਗ ਸਮਣ ਹਮ ਪੂਛਾ।
ਸਾਰੇ ਕਹਿੰਦੇ ਨੇ ਕਿ ਪਰਖ ਦੇ ਵਿੱਚੋਂ ਕਿਹੜਾ ਪੂਰਾ ਉਤਰਿਆ ਤੇ ਕਿਹੜਾ ਊਣਾ ਰਿਹਾ, ਭਾਵ ਕੇ ਸੱਖਣਾ ਰਿਹਾ। ਕਹੋ ਪ੍ਰਸੰਗ ਸਭਨ ਹਮ ਪੁੱਛਾ, ਅਸੀਂ ਸਾਰੇ ਦੇ ਸਾਰੇ ਸੁਣਨ ਵਾਲੇ ਸਰੋਤਾ ਗਣ ਇਹ ਤੁਹਾਡੇ ਤੋਂ ਪੁੱਛਦੇ ਹਾਂ, ਪ੍ਰਸੰਗ ਕਿਰਪਾ ਕਰਕੇ ਸੁਣਾਓ।
ਸ੍ਰੀ ਗੁਰਬਖਸ਼ ਸਿੰਘ ਸੁਣੇ ਐਸੇ, ਕਥਾ ਕਹਿਣ ਲੱਗ ਬੀਤੀ ਜੈਸੇ।
ਜਦੋਂ ਫਿਰ ਸਰੋਤਿਆਂ ਨੇ ਇਸ ਤਰ੍ਹਾਂ ਦਾ ਸਵਾਲ ਪੁੱਛਿਆ, ਫਿਰ ਜਿਹੜੇ ਗੁਰਬਖਸ਼ ਸਿੰਘ ਸਨ ਉਹ ਅੱਗੇ ਦੀ ਜਿਹੜੀ ਕਥਾ ਹੈ ਉਹਨੂੰ ਸੁਣਾਉਣ ਲੱਗੇ ਕਿ ਕਿਸ ਤਰ੍ਹਾਂ ਸਤਿਗੁਰਾਂ ਨੇ ਆਪਣੇ ਪੁੱਤਰਾਂ ਦੀ ਪਰਖ ਕੀਤੀ ਸੀ। ਸ੍ਰੀ ਗੁਰਬਖਸ਼ ਸਿੰਘ ਉਵਾਚ, ਭਾਵ ਕਿ ਗੁਰਬਖਸ਼ ਸਿੰਘ ਕਹਿੰਦਾ,
ਸੁਣੋ ਕਥਾ ਬਾਂਛਤ ਫਲ ਦਾਨੀ, ਸ੍ਰੀ ਸਤਿਗੁਰ ਸ਼ਰਧਾ ਰਾਜ ਧਾਨੀ।
ਭਾਵੇਂ ਕਿ ਇਸ ਕਥਾ ਨੂੰ ਕਵੀ ਸੰਤੋਖ ਸਿੰਘ ਜੀ ਲਿਖ ਰਹੇ ਨੇ, ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਗੁਰਬਖਸ਼ ਸਿੰਘ ਨੇ ਉਸ ਵੇਲੇ ਇਸ ਤਰ੍ਹਾਂ ਆਖਿਆ ਕਿ ਸੁਣੋ ਕਥਾ, ਜਿਹੜੀ ਕਿ ਵੱਡੇ ਮਨ ਮੰਗੇ ਫਲਾਂ ਦਾ ਦਾਨ ਦੇਣ ਵਾਲੀ ਹੈ। ਸ੍ਰੀ ਸਤਿਗੁਰ ਸ਼ਰਧਾ ਰਾਜ ਧਾਨੀ, ਜਿਹੜੀ ਸਤਿਗੁਰੂ ਦੇ ਪ੍ਰਤੀ ਸ਼ਰਧਾ ਹੈ ਉਹਦੀ ਇਹ ਜਿਹੜੀ ਕਥਾ ਹੈ ਨਾ, ਮਨ ਨੂੰ ਇੱਕ ਰਾਜਧਾਨੀ।
ਜਿਸ ਤੇ ਜਨਮ ਮਰਨ ਕੱਟ ਜਾਏ,
अब चल पदवी बिखे समाए। जिस कथा नु सुन दे नाल जन्म ते मरण दे जिहड़े गेड़े ने ओ कटे जांदे ने ते मनुख नु अचल जिहड़ी पदवी है ओदी प्राप्ति हुंदी है। अचल पदवी ते जाके ओ टिकदा है, एकागर हुंदा। एक समय सत गुर के तीर एक सिख आयो मत तीर। केंद्रे के एक समय दी गल है कि सतगुरु हर राय सच्चे पातशाह जी दे कोल एक बहुत ही श्रेष्ठ बुद्धि दा मालक सिख पहुंचे। ब्रेंद संगति संग लगाए दर्शन करन हेत चल आए। बहुतियां सारियां संगतां नूं ਉਹ ਸਿੱਖ ਸਤਿਗੁਰਾਂ ਦਾ ਦਰਸ਼ਨ ਕਰਾਉਣ ਦੇ ਵਾਸਤੇ ਨਾਲ ਲੈ ਕੇ ਆਇਆ। ਸਾਰਿਆਂ ਸਿੱਖਾਂ ਦੇ ਵਿੱਚੋਂ ਉਹ ਮੋਹਰੀ ਸੀ।
ਅਨਕ ਉਪਾਇਨ ਅਰਪਣ ਕੀਨ ਅਗਨਾਸ਼ਨ ਚਰਨਨ ਚਿਤ ਦੀਨ।
ਕਵੀ ਜੀ ਲਿਖਦੇ ਨੇ ਕਿ ਅਨੇਕਾਂ ਪ੍ਰਕਾਰ ਦੀਆਂ ਜਿਹੜੀਆਂ ਭੇਟਾਵਾਂ ਨੇ ਉਹ ਸਾਰੀ ਸੰਗਤ ਨੇ ਆਣ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਅਗਨਾਸ਼ਨ ਚਰਨਨ ਚਿਤ ਦੇਨ, ਜਿਹੜੇ ਪਾਪਾਂ ਦਾ ਨਾਸ ਕਰਨ ਵਾਲੇ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਸਨ, ਉਹਨਾਂ ਦੇ ਚਰਨਾਂ ਦੇ ਨਾਲ ਆਪਣੇ ਚਿੱਤ ਨੂੰ ਜੋੜਿਆ।
ਬਿਕਸਿਓਰੇ ਦਾ ਕਮਲ ਅਨੁਹਾਰੀ ਸਤਿਗੁਰ ਸੂਰਜ ਦਰਸ ਨਿਹਾਰੀ।
ਕਵੀ ਜੀ ਲਿਖਦੇ ਨੇ ਕਿ ਬਿਕਸਿਓਰੇ ਦਾ ਕਮਲ ਅਨੁਹਾਰੀ, ਸਾਰਿਆਂ ਸਿੱਖਾਂ ਸੇਵਕਾਂ ਦਾ ਜਿਹੜਾ ਹਿਰਦਾ ਸੀ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਖਿੜ ਗਿਆ, ਕਿਉਂਕਿ ਸਤਿਗੁਰੂ ਦਾ ਜਿਹੜਾ ਦਰਸ਼ਨ ਸੀ ਉਹ ਸੂਰਜ ਦੇ ਸਮਾਨ ਵੇਖਿਆ ਸੀ।
ਸ੍ਰੀ ਹਰਿ ਰਾਇ ਮਯੰਕ ਮਨਿੰਦ ਚਖ ਚਕੋਰ ਪੇ ਸਿੱਖਣ ਬ੍ਰਿੰਦ।
ਕਵੀ ਜੀ ਦੂਸਰਾ ਪ੍ਰਮਾਣ ਦਿੰਦੇ ਨੇ ਕਿ ਜਾਂ ਫਿਰ ਇਸ ਤਰ੍ਹਾਂ ਮੰਨ ਲਵੋ ਕਿ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਦਾ ਦਰਸ਼ਨ ਸਾਰਿਆਂ ਨੂੰ ਚੰਦਰਮਾ ਦੀ ਤਰ੍ਹਾਂ ਹੋਇਆ ਤੇ ਸਾਰਿਆਂ ਦੇ ਜਿਹੜੇ ਨੇਤਰ ਸਨ ਉਹ ਚਕੋਰ ਬਣ ਗਏ।
ਮ੍ਰਿਦਲ ਚਰਨ ਸੁੰਦਰ ਅਰਬਿੰਦ ਮਨ ਦਾਸਣ ਕੇ ਥਿਰੇ ਮਲਿੰਦ।
ਕਵੀ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਜਿਹੜੇ ਕੋਮਲ ਤੇ ਸੁੰਦਰ ਚਰਨ ਕਮਲ ਸਨ ਉਹ ਕਮਲ ਦੇ ਫੁੱਲ ਦੀ ਤਰ੍ਹਾਂ ਸਨ ਤੇ ਸਾਰਿਆਂ ਦਾਸਾਂ ਦੇ ਜਿਹੜੇ ਮਨ ਸੀ ਉਹ ਮਲਿੰਦ ਬਣ ਗਏ, ਉਹ ਭੌਰੇ ਬਣ ਗਏ। ਜਿਸ ਤਰ੍ਹਾਂ ਕਿ ਭੌਰਾ ਕਮਲ ਦੇ ਫੁੱਲ ਤੇ ਮਨਰਾਉਂਦਾ ਹੈ, ਇਸ ਤਰ੍ਹਾਂ ਸਾਰਿਆਂ ਸਿੱਖਾਂ ਦੇ ਮਨ ਇਕਾਗਰਤਾ ਦੇ ਵਿੱਚ ਸਨ ਤੇ ਸਤਿਗੁਰਾਂ ਨੂੰ ਸਪਰਸ਼ ਰਹੇ ਸਨ।
ਬਚਨ ਸੁਣਨ ਯਾਰ ਦਰਸ਼ਨ ਕਰਨ ਕੀ ਬਦੀ ਲਾਲ ਸਾ ਤਿਨੋ ਯੁਰਨ ਕੀ।
ਸਤਿਗੁਰਾਂ ਦੇ ਬਚਨ ਸੁਣਨ ਦੇ ਵਾਸਤੇ ਔਰ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਵਾਸਤੇ ਉਹ ਸਾਰੇ ਪਹੁੰਚੇ ਸਨ, ਇਸ ਕਰਕੇ ਬਚਨ ਸੁਣਨ ਦੀ ਤੇ ਦਰਸ਼ਨ ਕਰਨ ਦੀ ਲਾਲਸਾ ਬਹੁਤ ਜ਼ਿਆਦਾ ਵਧੀ।
ਕੇਤਕ ਦਿਨ ਸਮੀਪ ਹੀ ਰਹੇ ਨਿਤ ਪ੍ਰਤੀ ਸਤਿਗੁਰ ਦਰਸ਼ਨ ਲਹੇ।
ਇਸ ਕਰਕੇ ਜਿਹੜੇ ਸਿੱਖ ਸਤਿਗੁਰਾਂ ਦੇ ਦਰਸ਼ਨਾਂ ਦੇ ਵਾਸਤੇ ਪਹੁੰਚੇ ਹੋਏ ਸਨ ਉਹ ਕਾਫੀ ਦਿਨ ਸਤਿਗੁਰਾਂ ਦੇ ਲਾਗੇ ਹੀ ਰਹੇ, ਸਤਿਗੁਰਾਂ ਦੇ ਬਚਨ ਸੁਣਦੇ ਰਹੇ, ਸਤਿਗੁਰਾਂ ਦਾ ਦਰਸ਼ਨ ਕਰਦੇ ਰਹੇ, ਨਿਤਾ ਪ੍ਰਤੀ ਉਹਨਾਂ ਨੇ ਦਰਸ਼ਨ ਦੇ ਆਨੰਦ ਨੂੰ ਮਾਣਿਆ।
ਇੱਕ ਦਿਨ ਬੈਠੇ ਸ੍ਰੀ ਹਰਿ ਰਾਇ ਨਿਕਟ ਸਿੱਖ ਗਣ ਮੋਦਿ ਉਪ ਜਾਏ।
ਕਵੀ ਜੀ ਲਿਖਦੇ ਨੇ ਕਿ ਇੱਕ ਦਿਨ ਸਤਿਗੁਰੂ ਹਰਿ ਰਾਇ ਸੱਚੇ ਪਾਤਸ਼ਾਹ ਜੀ ਬੈਠੇ ਹੋਏ ਸਨ, ਸਤਿਗੁਰਾਂ ਦੇ ਆਲੇ ਦੁਆਲੇ ਪ੍ਰੇਮ ਦੇ ਨਾਲ ਭਰੇ ਹੋਏ ਸਿੱਖ ਬੈਠੇ ਸਨ।
ਚੱਲਿਓ ਪ੍ਰਸੰਗ ਸਭਾ ਮੈਂ ਕੋਈ ਹੱਥ ਜੋਰ ਸਿੱਖ ਬੂਝਤ ਸੋਈ।
ਸਤਿਗੁਰੂ ਜੀ ਸਿੱਖਾਂ ਸੇਵਕਾਂ ਦੇ ਨਾਲ ਬਚਨ ਬਿਲਾਸ ਕਰ ਰਹੇ ਸਨ। ਕਵੀ ਜੀ ਲਿਖਦੇ ਨੇ ਕਿ ਚਲਦਿਆਂ ਚਲਦਿਆਂ ਪ੍ਰਸੰਗ ਹੱਥ ਜੋਰ ਸਿੱਖ ਬੂਝਤ ਸੋਈ। ਉਹੀ ਸਿੱਖ ਜਿਹੜਾ ਕਿ ਸਾਰੀਆਂ ਸੰਗਤਾਂ ਦਾ ਮੋਹਰੀ ਸੀ, ਜਿਹੜਾ ਸੰਗਤਾਂ ਨੂੰ ਨਾਲ ਲੈ ਕੇ ਆਇਆ ਸੀ, ਉਹਨੇ ਹੱਥ ਜੋੜ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਅਰਜ ਕੀਤੀ। ਕਹਿੰਦਾ ਜੀ ਦੋਨੋ ਸੁੰਦਰ ਸਾਹਿਬ ਜ਼ਾਦੇ ਜਿਨੋਂ ਬਿਲੋਕਤ ਚਿੱਤ ਅਹਿਲਾ ਦੇ। ਸਿੱਖ ਨੇ ਸਵਾਲ ਕੀਤਾ ਕਿ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੁਹਾਡੇ ਜਿਹੜੇ ਦੋਵੇਂ ਸੁੰਦਰ ਸਾਹਿਬਜ਼ਾਦੇ ਨੇ ਜਿਹਨੂੰ ਬਲੋਕਤ ਚਿੱਤ ਹਿਲਾ ਦੇ ਉਹ ਬਹੁਤ ਹੀ ਸੁੰਦਰ ਨੇ। ਜਿਨ੍ਹਾਂ ਦੋਵਾਂ ਨੂੰ ਦੇਖਣ ਦੇ ਨਾਲ ਚਿੱਤ ਦੇ ਵਿੱਚ ਅਹਿਲਾਦ ਆ ਜਾਂਦਾ ਹੈ, ਖੁਸ਼ੀ ਆ ਜਾਂਦੀ।
ਸ਼ੁਭ ਗੁਣ ਕੇ ਸੰਪੰਨ ਮ੍ਰਿਦ ਮੂਰਤ ਭਾਗਣ ਤੇ ਪੂਰਤ ਸ਼ੁਭ ਸੂਰਤ।
ਸਿੱਖ ਨੇ ਆਖਿਆ, ਸੱਚੇ ਪਾਤਸ਼ਾਹ, ਦੋਵੇਂ ਤੁਹਾਡੇ ਪੁੱਤਰ, ਦੋਵੇਂ ਸਾਹਿਬਜ਼ਾਦੇ ਚੰਗੇ ਗੁਣਾਂ ਦੇ ਵਿੱਚ ਸੰਪੰਨ ਨੇ, ਪੂਰੇ ਨੇ, ਔਰ ਇਹਨਾਂ ਦੀ ਜਿਹੜੀ ਮੂਰਤੀ ਹੈ ਉਹ ਬੜੀ ਕੋਮਲ ਹੈ। ਭਾਗਾਂ ਦੇ ਵਿੱਚ ਵੀ ਪੂਰੇ ਨੇ, ਕਿਉਂਕਿ ਸੱਚੇ ਪਾਤਸ਼ਾਹ ਤੁਹਾਡੇ ਗ੍ਰਹਿ ਦੇ ਵਿੱਚ ਪ੍ਰਗਟ ਹੋਏ ਨੇ। ਸ਼ੁਭ ਸੂਰਤ, ਇਹਨਾਂ ਦੀ ਸੂਰਤੀ, ਇਹਨਾਂ ਦੀ ਜਿਹੜੀ ਸੁੰਦਰਤਾ ਹੈ ਉਹ ਬੜੀ ਪਿਆਰੀ।
ਜਗ ਗੁਰ ਤਾਕੇ ਉਚਤੈ ਕੌਣ, ਸਰਬ ਰੀਤ ਸੇ ਸਮ ਹੈ ਦੌਣ।
ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਇਹ ਦੱਸੋ ਕਿ ਜਗ ਦੀ ਗੁਰਤਾ ਦੇ ਉੱਤੇ ਕੌਣ ਬੈਠੇਗਾ, ਭਾਵ ਕਿ ਗੁਰਿਆਈ ਦੇ ਲਾਇਕ ਦੋਵਾਂ ਦੇ ਵਿੱਚੋਂ ਕੌਣ ਹੈ।
ਸਰਬ ਰੀਤ ਸੇ ਸਮ ਹੈ ਦੌਣ,
ਕਿਉਂਕਿ ਲੱਗਦਾ ਹੈ ਕਿ ਸਾਰਿਆਂ ਗੁਣਾਂ ਦੇ ਵਿੱਚ ਇਹ ਬਰਾਬਰੀ ਦੇ ਨੇ।
ਅਜਰ ਜਰਨ ਕੋ ਧੀਰਜ ਜੋਏ, ਇੱਕ ਮੈਂ ਹੋਏ ਕਿ ਜੁਗ ਮੈਂ ਹੋਏ।
ਜਿਹੜੀਆਂ ਸੱਚੇ ਪਾਤਸ਼ਾਹ ਤੁਹਾਡੀਆਂ ਅਜਰ ਸ਼ਕਤੀਆਂ ਨੇ, ਜਿਹੜੀਆਂ ਕਰਾਮਾਤਾ ਨੇ, ਜਿਹੜੀਆਂ ਕਿ ਆਮ ਆਦਮੀ ਸਹਿਣ ਨਹੀਂ ਕਰ ਸਕਦਾ, ਉਹਦੇ ਵਿੱਚ ਧੀਰਜ ਵਾਲੇ ਇਹ ਦੋਵੇਂ ਹੋਣਗੇ ਜਾਂ ਦੋਵਾਂ ਦੇ ਵਿੱਚੋਂ ਕੋਈ ਇੱਕ ਹੋਵੇਗਾ।
ਕੋਲੇ ਸਰਬੋਤਮ ਵਡਿਆਈ, ਕਰੋ ਕਿਰਪਾ ਇਹ ਦੇਹੋ ਬਤਾਈ।
ਜਿਹੜੀ ਗੁਰਿਆਈ ਦੀ ਸਰਵੋਤਮ ਵਡਿਆਈ ਹੈ, ਉਸ ਨੂੰ ਸੱਚੇ ਪਾਤਸ਼ਾਹ ਦੋਵਾਂ ਦੇ ਵਿੱਚੋਂ ਕਿਹੜਾ ਪ੍ਰਾਪਤ ਕਰੇਗਾ, ਕਿਰਪਾ ਕਰਕੇ ਦੱਸੋ।
ਹਮ ਬਦੇਸ਼ ਤੇ ਆਵੇਂ ਕਬੇ, ਸੁਣਤ ਹੋਏ ਮਮ ਦ੍ਰਿੜਤਾ ਤਬੈ।
ਸਿੱਖ ਨੇ ਅਰਜ ਕੀਤੀ ਕਿ ਸੱਚੇ ਪਾਤਸ਼ਾਹ, ਅਸੀਂ ਤੇ ਪਰਦੇਸੀ ਹਾਂ, ਭਾਵ ਕਿ ਦੂਰ ਤੁਹਾਡੇ ਤੋਂ ਰਹਿਣ ਵਾਲੇ ਹਾਂ, ਕਦੇ ਕਦਾਈ ਤੁਹਾਡਾ ਆਣ ਕੇ ਦਰਸ਼ਨ ਕਰਦੇ ਹਾਂ। ਸੱਚੇ ਪਾਤਸ਼ਾਹ, ਸੁਣਤ ਹੋਏ ਮਮ ਦ੍ਰਿੜਤਾ ਤਬੈ, ਜੇਕਰ ਪਹਿਲਾਂ ਹੀ ਇਸ ਗੱਲ ਦਾ ਤੁਸੀਂ ਥੋੜਾ ਇਸ਼ਾਰਾ ਕਰ ਦੇਵੋਗੇ, ਖੁਲਾਸਾ ਕਰ ਦੇਵੋਗੇ, ਤਾਂ ਸਾਡੇ ਮਨ ਦੇ ਵਿੱਚ ਥੋੜੀ ਉਸ ਪਾਸੇ ਨੂੰ ਦ੍ਰਿੜਤਾ ਹੋਵੇਗੀ।
ਜਦ ਪੱਗੋ ਪੇ ਰਾਖਣ ਚਾਹੋ, ਮੁਝ ਪਰ ਦੇਸੀ ਲੱਖ ਕਰ ਕਹੋ।
ਸਤਿਗੁਰੂ ਜੀ ਨੇ ਕੋਈ ਜਵਾਬ ਨਾ ਦਿੱਤਾ। ਫਿਰ ਉਹ ਸਿੱਖ ਨੇ ਹੱਥ ਜੋੜ ਕੇ ਆਖਿਆ ਕਿ ਸੱਚੇ ਪਾਤਸ਼ਾਹ, ਜੇਕਰ ਇਸ ਗੱਲ ਨੂੰ ਤੁਸੀਂ ਗੋਪ ਰੱਖਣਾ ਚਾਹੁੰਦੇ ਹੋ, ਗੁਪਤ ਰੱਖਣਾ ਚਾਹੁੰਦੇ ਹੋ, ਨਹੀਂ ਦੱਸਣਾ ਚਾਹੁੰਦੇ ਕਿ ਮੇਰੇ ਪਿੱਛੋਂ ਗੁਰਿਆਈ ਦਾ ਮਾਲਕ ਕੌਣ ਹੋਵੇਗਾ, ਤੇ ਸੱਚੇ ਪਾਤਸ਼ਾਹ ਕਮ ਸੇ ਕਮ ਮੈਨੂੰ ਪਰਦੇਸੀ ਜਾਣ ਕੇ ਦੱਸ ਦੇਵੋ, ਤਾਂ ਕਿ ਮੈਂ ਸਮਝ ਲਾਵਾਂ, ਹੋਰ ਭਾਵੇਂ ਬਾਕੀਆਂ ਨੂੰ ਨਾ ਦੱਸੋ।
ਹਾਂ ਨਹੀਂ ਕਰੋ ਕਹੂੰ ਬਖਿਆਤੀ, ਰਾਖੋ ਮੇਲ ਜਥਾ ਮਣੀ ਥਾਤੀ।
ਸਿੱਖ ਕਹਿੰਦਾ, ਸੱਚੇ ਪਾਤਸ਼ਾਹ, ਕਿਰਪਾ ਕਰਕੇ ਮੈਨੂੰ ਦੱਸ ਦੇਵੋ ਕਿ ਤੁਹਾਡੇ ਮਗਰੋਂ ਗੁਰਿਆਈ ਨੂੰ ਕੌਣ ਪ੍ਰਾਪਤ ਕਰੇਗਾ।
ਸੱਚੇ ਪਾਤਸ਼ਾਹ, ਮੈਂ ਪ੍ਰਗਟ ਨਹੀਂ ਕਰਾਂਗਾ, ਮੈਂ ਕਿਸੇ ਨੂੰ ਵੀ ਨਹੀਂ ਦੱਸਾਂਗਾ, ਇਸ ਤਰ੍ਹਾਂ ਇਸ ਚੀਜ਼ ਨੂੰ ਗੋਪ ਰੱਖਾਂਗਾ, ਛੁਪਾ ਕੇ ਰੱਖਾਂਗਾ, ਜਿਸ ਤਰ੍ਹਾਂ ਮਣੀਆਂ ਦੀ ਥੈਲੀ ਨੂੰ ਗੁਪਤ ਰੱਖਿਆ ਜਾਂਦਾ। ਹਮ ਰਾਵਰ ਕੇ ਦਾਸ ਕਦੀਮੀ, ਸਿਮਰੈ ਤਰ ਸ਼ਰਦਾ ਸੁਖ ਸਿਮੀ।
ਕਹਿੰਦਾ, ਸੱਚੇ ਪਾਤਸ਼ਾਹ, ਅਸੀਂ ਸਾਰੇ ਦੇ ਸਾਰੇ ਤੁਹਾਡੇ ਕਦੀਮੀ ਭਾਵ ਕੇ ਪੁਰਾਣੇ ਦਾਸ ਹਾਂ।
ਸੱਚੇ ਪਾਤਸ਼ਾਹ, ਸ਼ਰਧਾ ਦੀ ਹੱਦ ਤੱਕ ਸੱਚੇ ਪਾਤਸ਼ਾਹ ਅਸੀਂ ਤੁਹਾਨੂੰ ਸਿਮਰਦੇ ਹਾਂ, ਤੁਹਾਨੂੰ ਯਾਦ ਕਰਦੇ ਹਾਂ। ਆਪ ਕਿਰਪਾਲ ਦਾਸ ਰਖਵਾਰੇ, ਦੁਖਤ ਲੋਕ ਤੇ ਲੇ ਹੋ ਬਾਰੇ।
ਸੱਚੇ ਪਾਤਸ਼ਾਹ, ਤੁਸੀਂ ਕਿਰਪਾਲੂ ਹੋ, ਤੁਸੀਂ ਦਾਸਾਂ ਦੀ ਰਾਖੀ ਕਰਨ ਵਾਲੇ ਰਖਵਾਲੇ ਹੋ, ਦੋਵਾਂ ਲੋਕਾਂ ਦੇ ਵਿੱਚ ਆਪਣੇ ਸਿੱਖਾਂ ਦਾ ਪਾਰ ਉਤਾਰਾ ਕਰਦੇ।
ਪੁੱਤਰ ਆਪ ਕੋ ਦੋਇਨ ਮਾਹੀ, ਜਿਹ ਸੋ ਪ੍ਰੀਤ ਬ੍ਰਿਦੈ ਚਾਹੀ।
ਮੇਰੇ ਮਨ ਦੇ ਵਿੱਚ ਸੱਚੇ ਪਾਤਸ਼ਾਹ ਚਾਹ ਹੈ ਕਿ ਜੇਕਰ ਤੁਸੀਂ ਇਸ ਗੱਲ ਦਾ ਖੁਲਾਸਾ ਕਰ ਦੇਵੋਗੇ, ਤੇ ਤੁਹਾਡੇ ਦੋਵਾਂ ਪੁੱਤਰਾਂ ਦੇ ਵਿੱਚੋਂ ਮੈਂ ਉਸ ਦੇ ਨਾਲ ਪਿਆਰ ਜ਼ਿਆਦਾ ਵਧੇਰੇ ਰੱਖਾਂਗਾ, ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜਗ੍ਹਾ ਨੂੰ ਪ੍ਰਾਪਤ ਕਰੇਗਾ।
ਮਨ ਮੈਂ ਸਿਮਰੈ ਸ਼ਰਧਾ ਤਾਰੈ, ਬਿਗਨ ਵਿਸ਼ਾਲ ਅਨੇਕਣ ਟਾਰੈ।
मन दे विच याद करांगे, शरदा नूं धारण करांगे, वड्डे जिहड़े विशाल विघन ने ओह अनेकां दे अनेकां सच्चे पातशाह तुहाडी कृपा दे नाल टल जाणगे।
इम सुन सिख ते सिरी हर राए, कहियो मृदल मुख ते मुस्काए।
ग्रंथाकार भाई संतोख सिंह जी लिखते ने कि सिख की अर्ज न सतगुरों ने सुनिया, तो फिर सतगुरु हर राय सच्चे पातशाह जी जेडे के बड़े ही मृदल ने, बड़े कोमल ने, उन्होंने बड़े ही कोमल लफजा के नाल मुस्करा के वचन किया।
केंद्र ने चित मैं चैत जो अस बिरतांत, पावै निश्चय होए प्रभात।
सतगुरु हर राय सच्चे पातशाह जी कहते ने, हे भाई सिखा, जेकर अपने चित दे विच इस तरह की तू सोच सोची हुई है, तू चाहना है इस गल नूं समझना, ते सतगुरु जी कहिंदे ने कि निश्चित रूप दे विच तेनूं इस गल दा पता लगेगा, पर हुण नहीं लगेगा, प्रभात नूं लगेगा। सतगुरु जी कहिंदे ने कल पता लगेगा इस गल दा जो तू पुछी।
सुन सीरी मुख ते सीस निवायो, समो जान निज डेरे आयो।
सुन के सतगुरां दे वचन नूं सिख ने सिर नूं निवाया, ते समो जान निज डेरे आयो, जान दा समा जान के फिर वो अपने डेरे ते वापस परत आया।
बीती रिदे विचार तराती, सोच शनान उठ कीनस प्राती।
सतगुरां ने जड़ा वचन कीता सी कि जदों कल सवेर होवेगी फिर तेनू इस किते हुए सवाल दा जवाब मिलेगा, उस गल नूं याद करदा रहा। याद करदियां करदियां ही रात नूं बतीत कीता, जदों अमृत वेला होया ते उठ के उसने इशनान पानी कीता।
सिखे अण बिखे मुख पुण गयो, बंदत चरण गुरन के पयो।
कवि जी लिखते ने कि सिखां दे विचों ओ जिहड़ा सारियां तों मोहरी सी, जिहड़ा कि सारियां तों मुख सी, जिन्हें सतगुरां नूं इस तरह की अर्ज कीती सी, सिर्फ इकला उही सतगुरां दे कोल पहुंचिया, जा के उन्हें सतगुरां दे चरणां दे उत्ते नमस्कार कीते।
शरदा सलता के मन मीन, पुनो नेत्र पर दर्शन कीन।
कवि जी लिखते ने कि शरदा रूपी नदी दे विच जिन्हें अपने मन नूं मीन बनाया होया सी, भाव के शरदा रूपी नदी दे विच जिस सिख ने अपने मन नूं एक मच्छी दे वांग बनाया होया सी, उह सतगुरां दे कोल पहुंचा है, भर के नेत्रां दे नाल उन्हें सतगुरां दा पावन पवित्र दर्शन कीता।
ਪਿਖ ਸਤਿਗੁਰ ਸਿੱਖ ਕੀ ਅਭਿਲਾਖਾ, ਨਿਰਣੈ ਕਰਨ ਵਿਖੇ ਅਸ ਭਾਖਾ।
ਹੁਣ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸਿੱਖ ਦੀ ਅਭਿਲਾਖਾ ਨੂੰ ਜਾਣਿਆ ਕਿ ਜਾਣਨਾ ਚਾਹੁੰਦਾ ਹੈ ਕਿ ਸਾਡੇ ਤੋਂ ਬਾਅਦ ਗੁਰੂ ਕੌਣ ਹੋਵੇਗਾ। ਉਸ ਵੇਲੇ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਇਸ ਤਰ੍ਹਾਂ ਹੁਕਮ ਕੀਤਾ,
ਕਹਿੰਦੇ ਨੇ ਦੁਆ ਸਾਹਿਬ ਜ਼ਾਦੇ ਇੱਕ ਥਾਨੀ, ਪਠਾ ਗ੍ਰੰਥ ਸਾਹਿਬ ਕਰ ਬਾਣੀ।
ਸਤਿਗੁਰੂ ਜੀ ਸਿੱਖ ਨੂੰ ਕਹਿੰਦੇ ਨੇ ਕਿ ਇਸ ਵੇਲੇ ਦੋਵੇਂ ਜਿਹੜੇ ਸਾਡੇ ਸਾਹਿਬਜ਼ਾਦੇ ਨੇ ਉਹ ਇੱਕੋ ਜਗ੍ਹਾ ਦੇ ਉੱਤੇ ਬੈਠ ਕੇ ਗੁਰਬਾਣੀ ਦਾ ਪਾਠ ਕਰ ਰਹੇ ਹੋਣਗੇ, ਥੋੜ੍ਹਾ ਥੋੜ੍ਹਾ ਫਰਕ ਦੇ ਨਾਲ।
ਏਕ ਸੂਚਕਾ ਨਿਜ ਕਰ ਲੇ ਹੋ, ਜਾਓ ਤਹਾਂ ਤੁਮ ਦਰਸ ਕਰੇ ਹੋ।
ਸਤਿਗੁਰੂ ਜੀ ਕਹਿੰਦੇ ਨੇ ਸਿੱਖ ਨੂੰ ਕਿ ਤੂੰ ਇੰਜ ਕੰਮ ਕਰ ਕਿ ਆਪਣੇ ਹੱਥ ਦੇ ਵਿੱਚ ਇੱਕ ਸੂਈ ਨੂੰ ਨਾਲ ਲੈ ਕੇ ਉੱਥੇ ਚਲਿਆ ਜਾ, ਵੱਖਰੀ ਵੱਖਰੀ ਜਗ੍ਹਾ ਤੇ ਬੈਠ ਕੇ ਉਹ ਦੋਵੇਂ ਆਦਿ ਬਾਣੀ ਦਾ ਪਾਠ ਕਰ ਰਹੇ ਨੇ, ਵਾਰੀ ਵਾਰੀ ਉਹਨਾਂ ਦੇ ਕੋਲ ਪਹੁੰਚਣਾ।
ਬੰਧਨ ਕਰ ਬੈਠੋ ਤਿੰਨ ਤੀਰ, ਬਾਣੀ ਸੁਣੋ ਪਠੈ ਜੁਗ ਵੀਰ।
ਸਤਿਗੁਰੂ ਜੀ ਸਿੱਖ ਨੂੰ ਹਦਾਇਤ ਕਰ ਰਹੇ ਨੇ ਕਿ ਦੋਵੇਂ ਆਪੋ ਆਪਣੀ ਜਗ੍ਹਾ ਤੇ ਬੈਠ ਕੇ ਬਾਣੀ ਦਾ ਪਾਠ ਕਰ ਰਹੇ ਨੇ, ਤੂੰ ਸੂਈ ਆਪਣੇ ਹੱਥ ਦੇ ਵਿੱਚ ਲੈ ਕੇ ਜਾਣੀ ਹੈ ਤੇ ਵੱਖਰਾ ਵੱਖਰਾ ਜਾ ਕੇ ਦੋਵਾਂ ਦਾ ਦਰਸ਼ਨ ਕਰਨਾ ਹੈ, ਤੇ ਜਿਹੜੀ ਉਹ ਗੁਰਬਾਣੀ ਦਾ ਪਾਠ ਕਰ ਰਹੇ ਨੇ ਥੋੜ੍ਹਾ ਚਿਰ ਬੈਠ ਕੇ ਉਸ ਗੁਰਬਾਣੀ ਨੂੰ ਸੁਣਨਾ ਵੀ।
ਸ੍ਰੀ ਗ੍ਰੰਥ ਸਾਹਿਬ ਕੇ ਤਰੇ, ਰੁਚਰ ਪੰਗੂਰੇ ਜੇ ਤਿੰਨ ਪਾਵੇ ਵਿੱਚ ਸੂਚਕਾ ਸੰਚਰਾਵੋ ਕਰ ਲੇ।
ਤੇ ਸਤਿਗੁਰੂ ਜੀ ਕਹਿੰਦੇ ਨੇ ਕਿ ਦੋਵੇਂ ਬਾਣੀ ਦਾ ਪਾਠ ਕਰਦੇ ਨੇ, ਇਸ ਕਰਕੇ ਬੀੜ ਦੇ ਥੱਲੇ ਪਾਲਕੀ ਰੱਖੀ ਹੋਵੇਗੀ ਔਰ ਉਸ ਪਾਲਕੀ ਦੇ ਜਿਹੜੇ ਪਾਵੇ ਨੇ ਉਹੀ ਤੇਰੀ ਪਰਖ ਦਾ ਕਾਰਨ ਬਣਨਗੇ। ਸਤਿਗੁਰੂ ਜੀ ਕਹਿੰਦੇ ਨੇ ਕਿ ਤੂੰ ਪਾਵੇ ਦੇ ਵਿੱਚ ਸੂਈ ਨੂੰ ਚਬੋ ਕੇ ਦੇਖਣਾ ਹੈ, ਧਸਾ ਕੇ ਦੇਖਣਾ। ਜਿਸ ਪਾਵੇ ਵਿੱਚ ਸੰਚਰ ਜਾਏ ਸ਼ਬਦ ਪਠਤ ਕਾਸ਼ਟ ਨਰ ਮਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਜਿਹਦੀ ਪਾਲਕੀ ਦੇ ਪਾਵੇ ਦੇ ਵਿੱਚ ਤੇਰੀ ਸੂਈ ਧਸ ਜਾਵੇਗੀ, ਉਥੋਂ ਪਰਖ ਹੋਏਗੀ ਕਿ ਕਿਹੜਾ ਗੁਰਿਆਈ ਦਾ ਅਧਿਕਾਰੀ ਬਣੇਗਾ। ਗੁਰੂ ਜੀ ਕਹਿੰਦੇ ਨੇ ਸ਼ਬਦ ਪਠਤ ਕਾਸ਼ਟ ਨਰਮਾਏ, ਕਿਉਂਕਿ ਗੁਰਬਾਣੀ ਦਾ ਪਾਠ ਕਰਨ ਦੇ ਨਾਲ, ਗੁਰਬਾਣੀ ਦੇ ਸ਼ਬਦਾਂ ਨੂੰ ਪੜ੍ਹਨ ਦੇ ਨਾਲ ਸਤਿਗੁਰੂ ਜੀ ਕਹਿੰਦੇ ਨੇ ਕਿ ਲੱਕੜ ਵੀ ਨਰਮ ਹੋ ਜਾਂਦੀ। ਪਾਹਣ ਆਦ ਮੋਮ ਸਮ ਹੋਏ ਗੁਰਤਾ ਕੀ ਲਾਇਕ ਲਖ ਸੋਏ। ਸਤਿਗੁਰੂ ਜੀ ਕਹਿੰਦੇ ਨੇ ਕਿ ਲੱਕੜ ਦੀ ਕੀ ਗੱਲ ਕਰਨੀ ਹੈ, ਜਿਹੜੇ ਪਾਹਣ ਨੇ ਜਿਹੜੇ ਪੱਥਰ ਨੇ ਉਹ ਵੀ ਮੋਮ ਬਣ ਜਾਂਦੇ ਨੇ, ਇਸ ਕਰਕੇ ਗੁਰਤਾ ਕੀ ਲਾਇਕ ਲਖ ਸੋਏ। ਜਿਸ ਸਾਹਿਬਜ਼ਾਦੇ ਦੀ ਪਾਲਕੀ ਦੇ ਪਾਵੇ ਦੇ ਵਿੱਚ ਤੇਰੀ ਸੂਈ ਧਸ ਜਾਵੇਗੀ, ਉਹੀ ਸਮਝ ਲਵੇਂ ਕਿ ਗੁਰਿਆਈ ਦੇ ਪਦ ਨੂੰ ਪ੍ਰਾਪਤ ਕਰੇਗਾ। ਇਮ ਸੁਣ ਗੁਰ ਤੇ ਸਿੱਖ ਸੁਜਾਨਾ ਗਮਨਿਓ ਤਹ ਤੇ ਚਾਓ ਮਹਾਨਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਦੇ ਬਚਨ ਨੂੰ ਉਸ ਸ੍ਰੇਸ਼ਟ ਬੁੱਧੀ ਵਾਲੇ ਸਿੱਖ ਨੇ ਸੁਣਿਆ ਤੇ ਬਚਨ ਮੰਨ ਕੇ ਉਹ ਬੜੇ ਚਾਅ ਦੇ ਨਾਲ ਚਲਿਆ ਗਿਆ। ਜੈ ਸ੍ਰੀ ਰਾਮ ਰਾਏ ਜੀ ਵੈਸੇ ਪੂਰਬ ਜਾਏ ਸਥਾਨ ਪਰ ਵੈਸੇ। ਜਿੱਥੇ ਰਾਮ ਰਾਏ ਜੀ ਬੈਠ ਕੇ ਆਦਿ ਬਾਣੀ ਦਾ ਪਾਠ ਕਰ ਰਹੇ ਸਨ, ਪਹਿਲਾਂ ਉਸ ਪਾਸੇ ਨੂੰ ਚਲਾ ਗਿਆ ਉਹ ਸਿੱਖ। ਕੀਨ ਬੰਦਨਾ ਸੀਸ ਨਿਵਾਏ ਬੈਸ ਸਮੀਪ ਸੁਣਤ ਚਿਤ ਲਾਏ। ਜਾ ਕੇ ਰਾਮ ਰਾਏ ਜੀ ਨੂੰ ਉਸਨੇ ਨਮਸਕਾਰ ਕੀਤੀ ਹੈ, ਸਿਰ ਨਵਾਇਆ ਹੈ ਤੇ ਫਿਰ ਲਾਗੇ ਬੈਠ ਕੇ ਉਹ ਚਿੱਤ ਲਾ ਕੇ ਗੁਰਬਾਣੀ ਦੇ ਪਾਠ ਨੂੰ ਸੁਣ ਲੱਗਾ ਜਿਹੜਾ ਕਿ ਰਾਮ ਰਾਏ ਜੀ ਕਰ ਰਹੇ ਸਨ। ਪਾਠੈ ਗ੍ਰੰਥ ਸਾਹਿਬ ਕੀ ਬਾਣੀ ਭਗਤ ਵਿਰਾਗ ਗਿਆਨ ਗੁਣ ਸਾਨੀ। ਕਵੀ ਜੀ ਲਿਖਦੇ ਨੇ ਕਿ ਅਸੀਂ ਗੁਰਬਾਣੀ ਦੇ ਪਾਠ ਨੂੰ ਕਰ ਰਹੇ ਸਨ, ਜਿਸ ਗੁਰਬਾਣੀ ਦੇ ਵਿੱਚ ਭਗਤੀ ਵੀ ਹੈ, ਜਿਸ ਗੁਰਬਾਣੀ ਦੇ ਵਿੱਚ ਵੈਰਾਗ ਵੀ ਹੈ ਔਰ ਜਿਹੜੀ ਗੁਰਬਾਣੀ ਗਿਆਨ ਦੇ ਵਿੱਚ ਭਿੱਜੀ ਹੋਈ। ਜਬ ਸੂਚੀ ਸੰਚ ਰਾਵਣ ਲਾਗੋ ਨਹੀਂ ਪਾਵੇ ਮੈਂ ਪ੍ਰਭ ਸ਼ਾਗੋ। ਥੋੜੀ ਦੇਰ ਬੈਠ ਕੇ ਉਸ ਸਿੱਖ ਨੇ ਗੁਰਬਾਣੀ ਦੇ ਪਾਠ ਨੂੰ ਸੁਣਿਆ ਤੇ ਫਿਰ ਥੋੜੀ ਦੇਰ ਤੋਂ ਬਾਅਦ ਅੱਖ ਬਚਾ ਕੇ ਉਸ ਨੇ ਜੇਬ ਦੇ ਵਿੱਚੋਂ ਸੂਈ ਕੱਢੀ ਹੈ ਤੇ ਜਿਹੜੀ ਪਾਲਕੀ ਦੇ ਉੱਤੇ ਰੱਖ ਕੇ ਪਾਠ ਕਰ ਰਹੇ ਸਨ ਰਾਮ ਰਾਏ ਜੀ, ਉਸ ਪਾਲਕੀ ਦੇ ਪਾਵੇ ਦੇ ਵਿੱਚ ਉਸ ਸੂਈ ਨੂੰ ਖਵਾਉਣ ਦਾ ਤਸਾਉਣ ਦਾ ਯਤਨ ਕੀਤਾ, ਪਰ ਉਹ ਸੂਈ ਅੱਗੇ ਨਹੀਂ ਤੁਰਦੀ ਕਿਉਂਕਿ ਲੱਕੜ ਦੇ ਵਿੱਚ ਸੂਈ ਕਿਵੇਂ ਖੁਵੇ। ਪਰਖਤ ਕੇ ਚਿਤ ਚਿਰ ਤੈ ਰਹਿਓ ਗੁਰਤਾ ਪਦ ਨਹੀਂ ਲਾਇਕ ਲਹਿਓ। ਕਾਫੀ ਯਤਨ ਕੀਤਾ ਪਰ ਕਿਸੇ ਵੀ ਤਰੀਕੇ ਦੇ ਨਾਲ ਉਸ ਪਾਲਕੀ ਦੇ ਪਾਵੇ ਦੇ ਵਿੱਚ ਉਹ ਸੂਈ ਨਾ ਖੁਵੀ। ਆਖਰਕਾਰ ਮਨ ਦੇ ਵਿੱਚ ਸਿੱਖ ਨੇ ਸਮਝ ਲਿਆ ਗੁਰਤਾ ਪਦ ਨਹੀਂ ਲਾਇਕ, ਕਿ ਗੁਰਿਆਈ ਦੇ ਪਦ ਦੇ ਇਹ ਰਾਮ ਰਾਏ ਲੱਗਦਾ ਹੈ ਲਾਇਕ ਨਹੀਂ ਹੈ, ਕਿਉਂਕਿ ਸਤਿਗੁਰਾਂ ਨੇ ਆਖਿਆ ਸੀ ਕਿ ਜਿਸ ਦੇ ਪਾਵੇ ਦੇ ਵਿੱਚ ਸੂਈ ਧਸੇਗੀ ਉਹ ਲਾਇਕ ਹੋਵੇਗਾ, ਇਸ ਦੀ ਪਾਲਕੀ ਦੇ ਪਾਵੇ ਦੇ ਵਿੱਚ ਸੂਈ ਨਹੀਂ ਧਸੀ, ਇਸ ਕਰਕੇ ਗੁਰਿਆਈ ਦੇ ਪਦ ਦਾ ਲੱਗਦਾ ਹੈ ਇਹ ਅਧਿਕਾਰੀ ਨੇ।
ਕਰ ਬੰਧਨ ਕੋ ਤਾਵੇ ਉੱਠ ਗਯੋ ਗੁਰ ਸੁਤ ਲਗ ਟਿਗ ਪਹੁੰਚਤ ਪਾਇਓ।
ਫਿਰ ਸਿੱਖ ਨੇ ਰਾਮ ਰਾਏ ਜੀ ਨੂੰ ਨਮਸਕਾਰ ਕੀਤੀ ਹੈ, ਉਥੋਂ ਉੱਠ ਕੇ ਚਲਿਆ ਗਿਆ ਹੈ ਉਸ ਜਗ੍ਹਾ ਦੇ ਉੱਤੇ ਜਿੱਥੇ ਕਿ ਸਤਿਗੁਰਾਂ ਦੇ ਛੋਟੇ ਸਾਹਿਬਜ਼ਾਦੇ ਭਾਵ ਕੇ ਸ੍ਰੀ ਹਰਿਕ੍ਰਿਸ਼ਨ ਜੀ ਬੈਠ ਕੇ ਪਾਠ ਕਰ ਰਹੇ ਸਨ।
ਪਠਤ ਗ੍ਰੰਥ ਸਾਹਿਬ ਕੀ ਬਾਣੀ ਮ੍ਰਿਦਲ ਹਿਰਦਾ ਸਰ ਬਗ ਸੋ ਗਿਆਨੀ।
ਸਤਿਗੁਰਾਂ ਦੇ ਦੂਸਰੇ ਸਾਹਿਬਜ਼ਾਦੇ ਵੀ ਆਦਿ ਬਾਣੀ ਦਾ ਪਾਠ ਹੀ ਕਰ ਰਹੇ ਸਨ, ਜਿਨ੍ਹਾਂ ਦਾ ਹਿਰਦਾ ਬੜਾ ਕੋਮਲ ਹੈ ਤੇ ਜਿਹੜੇ ਸਰਬੱਗ ਗਿਆਨੀ ਨੇ।
ਸਿੱਖ ਨਮੋ ਕਰ ਬੈਠਿਓ ਜਾਏ ਸੁਣਤ ਸ਼ਬਦ ਸਗਰੇ ਸੁਖ ਦਾਏ।
ਰਾਮ ਰਾਜ ਦੀ ਤਰ੍ਹਾਂ ਸਿੱਖ ਉਹਨਾਂ ਦੇ ਕੋਲ ਵੀ ਪਹੁੰਚਿਆ, ਜਾ ਕੇ ਉਹਨਾਂ ਨੂੰ ਨਮਸਕਾਰ ਕੀਤੀ ਹੈ ਤੇ ਉਹਨਾਂ ਦੇ ਲਾਗੇ ਬੈਠ ਕੇ ਗੁਰਬਾਣੀ ਦੇ ਸ਼ਬਦਾਂ ਨੂੰ ਸੁਣ ਲੱਗਾ, ਜਿਹੜੇ ਗੁਰਬਾਣੀ ਦੇ ਸ਼ਬਦ ਸਾਰਿਆਂ ਸੁਖਾਂ ਦਾ ਦਾਨ ਦੇਣ ਵਾਲੇ ਨੇ। ਪੁਣ ਸ੍ਰੀ ਗ੍ਰੰਥ ਪੰਗੂਰੋ ਪਾਵਾ ਲੀਨ ਸੂਚਕਾ ਨੋਕ ਚੁਭਾਵਾ। ਥੋੜੀ ਦੇਰ ਤੋਂ ਬਾਅਦ ਫਿਰ ਉਸੇ ਹੀ ਤਰੀਕੇ ਦੇ ਨਾਲ ਆਦਿ ਬਾਣੀ ਦੀ ਬੀੜ ਜਿਸ ਪੰਗੂੜੇ ਦੇ ਵਿੱਚ ਜਿਸ ਪਾਲਕੀ ਦੇ ਵਿੱਚ ਰੱਖੀ ਹੋਈ ਸੀ ਉਸ ਦੇ ਪਾਵੇ ਦੇ ਵਿੱਚ ਸੂਈ ਦੀ ਨੋਕ ਚਬਾਈ ਉਸ ਸਿੱਖ ਨੇ। ਹੋਤੋ ਮੋਮ ਸਮ ਸਭ ਗੱਡ ਗਈ ਰਹੋ ਨਿਕਾਸ ਬੀਚ ਲੈ ਪਈ। ਕਵੀ ਜੀ ਲਿਖਦੇ ਨੇ ਜਦੋਂ ਹੀ ਪਾਵੇ ਦੇ ਵਿੱਚ ਸੂਈ ਉਸਨੇ ਮਾਰੀ, ਕਵੀ ਜੀ ਲਿਖਦੇ ਨੇ ਹੁਤੋ ਮੋਮ ਸਮ, ਜਿਸ ਤਰ੍ਹਾਂ ਮੋਮ ਹੁੰਦੀ ਹੈ ਇਸ ਤਰ੍ਹਾਂ ਉਹ ਪੰਗੂੜੇ ਦਾ ਪਾਵਾ ਸੀ ਸਭ ਗੜ ਗਈ। ਕਵੀ ਜੀ ਲਿਖਦੇ ਨੇ ਸਾਰੀ ਦੀ ਸਾਰੀ ਸੂਈ ਉਸ ਪੰਗੂੜੇ ਦੇ ਪਾਲਕੀ ਦੇ ਪਾਵੇ ਦੇ ਵਿੱਚ ਧੱਸ ਗਈ, ਰਹੋ ਨਿਕਾਸ ਬੀਚ ਲੈ ਪਈ। ਕਵੀ ਜੀ ਲਿਖਦੇ ਨੇ ਕਿ ਉਸ ਤੋਂ ਬਾਅਦ ਉਸ ਨੂੰ ਕੱਢਣ ਦੀ ਵੀ ਕੋਸ਼ਿਸ਼ ਕੀਤੀ ਪਰ ਇੰਨਾ ਜ਼ਿਆਦਾ ਉਹ ਧੱਸ ਗਈ ਕਿ ਬਾਹਰ ਨਿਕਲ ਨਹੀਂ ਸਕੀ। ਤੂਸ਼ਣ ਰਹੋ ਨਾ ਕਛੂ ਬਖਾਨਾ ਗੁਰਤਾ ਕੇ ਲਾਇਕ ਪਹਿਚਾਨਾ। ਉਸ ਵੇਲੇ ਚੁੱਪ ਨੂੰ ਧਾਰਨ ਹੀ ਕਰੀ ਰੱਖਿਆ ਸਿੱਖ ਨੇ, ਕੋਈ ਵੀ ਬਚਨ ਨਾ ਕੀਤਾ ਪਰ ਮਨ ਹੀ ਮਨ ਦੇ ਵਿੱਚ ਉਸ ਨੇ ਸਮਝ ਲਿਆ ਕਿ ਗੁਰਿਆਈ ਦਾ ਅਧਿਕਾਰੀ ਇਹੀ। ਸ਼ਰਦਾ ਧਰ ਕਰ ਜੁਗ ਜੋਰੇ ਨਿਮਰ ਹੋਏ ਕਰ ਚਰਨ ਨਿਹੋਰੇ। ਸ਼ਰਧਾ ਨੂੰ ਧਾਰਨ ਕਰਕੇ ਦੋਵੇਂ ਹੱਥ ਜੋੜ ਕੇ ਉਹਨੇ ਸ੍ਰੀ ਹਰਿਕ੍ਰਿਸ਼ਨ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੇ। ਸ੍ਰੀ ਹਰਿਕ੍ਰਿਸ਼ਨ ਕ੍ਰਿਸ਼ਨ ਅਵਤਾਰ ਇਹੀ ਸਹਾਰ ਗੁਰਤਾ ਪਾਰ। ਮਨ ਹੀ ਮਨ ਦੇ ਵਿੱਚ ਉਹ ਸਿੱਖ ਸੋਚਣ ਲੱਗਾ ਕਿ ਇਹ ਸ੍ਰੀ ਹਰਿਕ੍ਰਿਸ਼ਨ ਜੀ ਕ੍ਰਿਸ਼ਨ ਜੀ ਦਾ ਹੀ ਅਵਤਾਰ ਹਨ, ਇਹੀ ਗੁਰਿਆਈ ਦੇ ਭਾਰ ਨੂੰ ਸਹਾਰਨਗੇ। ਸ੍ਰੀ ਹਰ ਰਾਏ ਨਿਕਟ ਸਿੱਖ ਆਵਾ ਦੋਨੋ ਕੇਰ ਬਿਰਤੰਤ ਬਤਾਵਾ। ਨਮਸਕਾਰ ਕਰਕੇ ਉਹ ਸਿੱਖ ਸਤਿਗੁਰੂ ਹਰ ਰਾਏ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚ ਗਿਆ, ਆਣ ਕੇ ਉਸਨੇ ਦੋਵਾਂ ਦਾ ਬਿਰਤਾਂਤ ਸੁਣਾ ਦਿੱਤਾ। ਕਹਿੰਦਾ ਜੀ ਕਾਸ਼ਟ ਹੋਇਓ ਮੈਣ ਸਮਾਨਾ ਉਚਿਤ ਕਿਰਪਾ ਤੁਮਰੀ ਤੇ ਜਾਣਾ। ਕਹਿਣ ਲੱਗਾ ਸੱਚੇ ਪਾਤਸ਼ਾਹ ਜਦੋਂ ਮੈਂ ਹਰਿਕ੍ਰਿਸ਼ਨ ਜੀ ਦੇ ਕੋਲ ਗਿਆ ਸੀ ਉਹਨਾਂ ਦੀ ਪਾਲਕੀ ਦੇ ਪਾਵੇ ਦੇ ਵਿੱਚ ਸੂਈ ਚਬੋਈ ਤੇ ਸਾਰੀ ਦੀ ਸਾਰੀ ਧੱਸ ਗਈ, ਕਾਸ਼ਟ ਹੋਇਓ ਮੈਣ ਸਮਾਨਾ। ਇਸ ਤਰ੍ਹਾਂ ਲੱਗਦਾ ਕਿ ਸੱਚੇ ਪਾਤਸ਼ਾਹ ਉਹ ਲੱਕੜ ਦਾ ਪਾਵਾ ਜਿਵੇਂ ਮੋਮ ਹੋ ਗਿਆ ਹੋਵੇ, ਸੱਚੇ ਪਾਤਸ਼ਾਹ ਸੂਈ ਸਾਰੀ ਦੀ ਸਾਰੀ ਧੱਸ ਗਈ। ਉਚਿਤ ਕਿਰਪਾ ਤੁਮਰੀ ਤੇ ਜਾਣਾ, ਤੁਹਾਡੀ ਕਿਰਪਾ ਦੇ ਨਾਲ ਮੈਂ ਉਸ ਨੂੰ ਉਚਿਤ ਜਾਣ ਲਿਆ ਕਿ ਉਹ ਗੁਰਿਆਈ ਦਾ ਅਧਿਕਾਰੀ ਹੈ। ਜਿਨ ਕੈ ਸ਼ਬਦ ਬਿਖੇ ਅਤ ਸ਼ਕਤ ਹੋਏ ਕਠਨ ਮਨ ਸੋਪੀ ਸੁਧਰਤ। ਸਿੱਖ ਕਹਿੰਦਾ ਹੈ ਕਿ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਸ਼ਬਦਾਂ ਦੇ ਵਿੱਚ ਜਿਨ੍ਹਾਂ ਦੀ ਬਾਣੀ ਦੇ ਵਿੱਚ ਐਸੀ ਸ਼ਕਤੀ ਹੈ ਕਿ ਕਠਨ ਤੋਂ ਕਠਨ ਵੀ ਉਹ ਮੋਮ ਦਿਲ ਹੋ ਜਾਂਦੇ ਨੇ, ਜਿਹੜੇ ਕਠੋਰ ਮਨ ਹੋਣਗੇ ਲੱਗਦਾ ਹੈ ਕਿ ਇਹ ਸਤਿਗੁਰੂ ਜੀ ਉਹਨਾਂ ਦੇ ਕਠੋਰ ਮਨਾਂ ਨੂੰ ਵੀ ਮੋਮ ਦੇ ਵਾਂਗ ਪਿਘਲਾ ਦੇਣਗੇ। ਮ੍ਰਿਦਲ ਰਿਦਨ ਕੀ ਕਿਆ ਹੈ ਗਿਣਤੀ ਉਧਰੈ ਸੇਵਕ ਕਰ ਕਰ ਬਿਨਤੀ। ਸੱਚੇ ਪਾਤਸ਼ਾਹ ਕਠੋਰ ਮਨਾਂ ਵਾਲੇ ਲੋਕਾਂ ਉਹਨਾਂ ਦਾ ਸੁਧਾਰ ਕਰ ਲੈਣਗੇ, ਪਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਹਿਰਦੇ ਪਹਿਲਾਂ ਹੀ ਬੜੇ ਨਰਮ ਹੋਣਗੇ ਉਹਨਾਂ ਦੀ ਫਿਰ ਕਿਆ ਗਿਣਤੀ ਕੀਤੀ ਜਾ ਸਕਦੀ ਹੈ। ਉਧਰੈ ਸੇਵਕ ਕਰ ਕਰ ਬਿਨਤੀ, ਇਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰ ਕਰਕੇ ਸੇਵਕ ਪਾਰ ਹੋਣ।
ਨਿਰਨੇ ਕਰ ਨਿਸਚੈ ਮਨ ਠਾਨਾ ਜੋ ਹੋਵੇ ਸਤਿਗੁਰੂ ਸੁਜਾਨਾ।
ਕਹਿੰਦਾ ਸੱਚੇ ਪਾਤਸ਼ਾਹ ਤੁਹਾਡੀ ਕਿਰਪਾ ਦੇ ਨਾਲ ਇਸ ਗੱਲ ਦਾ ਨਿਰਣਾ ਹੋ ਗਿਆ, ਮਨ ਦੇ ਵਿੱਚ ਪ੍ਰਤੀਤ ਆ ਗਈ ਹੈ ਕਿ ਤੁਹਾਡੇ ਤੋਂ ਬਾਅਦ ਕਿਹੜਾ ਸਤਿਗੁਰੂ ਸੁਜਾਨ ਹੋਵੇਗਾ।
ਨਹੀਂ ਬਿਰਤਾਂਤ ਬਹੁ ਤਿੰਨ ਬਿਦਤਾਵਾ ਜਾਣਿਓ ਚੈ ਸੋ ਜਾਣ ਹਰ ਖਾਵਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਉਹ ਜਿਹੜਾ ਸਿੱਖ ਇਸ ਗੱਲ ਨੂੰ ਜਾਣਨਾ ਚਾਹੁੰਦਾ ਸੀ ਉਸ ਨੂੰ ਸਤਿਗੁਰਾਂ ਨੇ ਜਨਾ ਦਿੱਤਾ। ਨਹੀਂ ਬਿਰਤੰਤ ਬਹੁਤ ਤਿੰਨ ਵਿਦਤਾਵਾ, ਪਰ ਉਸ ਸਿੱਖ ਨੇ ਸਿੱਖਾਂ ਦੇ ਵਿੱਚ ਇਸ ਗੱਲ ਨੂੰ ਰਤਾ ਵੀ ਪ੍ਰਗਟ ਨਹੀਂ ਕੀਤਾ ਕਿ ਸਤਿਗੁਰਾਂ ਨੇ ਕਿਸ ਤਰ੍ਹਾਂ ਦਾ ਕੌਤਕ ਕਰਕੇ ਮੈਨੂੰ ਦਿਖਾਇਆ।
ਕਿਤਕ ਦਿਵਸ ਰਹਿ ਸਤ ਗੁਰ ਪਾਸ, ਪੁਨ ਰੁਖ ਸਦ ਹੋਏ ਗਯੋ ਆਵਾਸ।
ਆਪਣੇ ਨਾਲ ਦੇ ਸਾਥੀਆਂ ਦੇ ਸਮੇਤ ਕਾਫੀ ਦਿਨ ਸਤਿਗੁਰਾਂ ਦੇ ਲਾਗੇ ਰਿਹਾ ਤੇ ਫਿਰ ਸਤਿਗੁਰਾਂ ਤੋਂ ਰੁਖਸਤ ਲੈ ਕੇ, ਸਤਿਗੁਰਾਂ ਤੋਂ ਆਗਿਆ ਲੈ ਕੇ ਉਹ ਆਪਣੇ ਘਰ ਨੂੰ ਚਲਾ ਗਿਆ।
ਇਸ ਪ੍ਰਕਾਰ ਪਰਖੇ ਸੁਤ ਗੁਰ ਕੇ, ਤਿਸ ਪ੍ਰਾਪਤ ਹੋਏ ਭਾਗ ਜੋ ਤੁਰ ਕੇ।
ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਪਹਿਲੇ ਸਮੇਂ ਦੇ ਵਿੱਚ ਵੀ ਆਪਣੇ ਦੋਵੇਂ ਪੁੱਤਰਾਂ ਦੀ ਪਰਖ ਕੀਤੀ ਸੀ ਤੇ ਇਸ ਪ੍ਰਾਪਤ ਹੋਏ ਭਾਗ ਜੋ ਤੁਰ ਕੇ ਗੁਰਿਆਈ ਦੀ ਜਿਹੜੀ ਪਦਵੀ ਹੈ ਉਸ ਨੂੰ ਪ੍ਰਾਪਤ ਹੁੰਦੀ ਹੈ ਜਿਹਦੇ ਤੁਰ ਦੇ ਭਾਗ ਲਿਖੇ ਹੁੰਦੇ ਨੇ।
ਸ੍ਰੀ ਸਤਿਗੁਰ ਹਰ ਰਾਇ ਸੁਜਾਨ, ਸੁਤ ਤਿਆਗਣ ਕੋ ਜਬੈ ਬਖਾਨਾ।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਆਪਣੀ ਜਗ੍ਹਾ ਤੇ ਆਓ ਕਿ ਜਦੋਂ ਸਤਿਗੁਰੂ ਹਰ ਰਾਇ ਸੱਚੇ ਪਾਤਸ਼ਾਹ ਜੀ ਨੇ ਆਪਣੇ ਪੁੱਤਰ ਨੂੰ ਤਿਆਗਣ ਦਾ ਬਚਨ ਕੀਤਾ ਸੀ,
ਤਬ ਤੇ ਰਾਮ ਰਾਏ ਇੱਥੇ ਆਵਣ, ਨਾਹਨ ਕੀਨਸ ਮਨ ਲਲਚਾਵਣ।
ਸਿੱਖ ਦੇ ਹੱਥ ਜਿਹੜਾ ਸੁਨੇਹਾ ਕੱਲਿਆ ਸੀ, ਸਿੱਖ ਨੇ ਜਾ ਕੇ ਰਾਮ ਰਾਏ ਨੂੰ ਸੁਣਾ ਦਿੱਤਾ ਕਿ ਸਤਿਗੁਰਾਂ ਨੇ ਆਖਿਆ ਮੇਰੇ ਮੱਥੇ ਨਾ ਲੱਗੇ, ਕਦੇ ਵੀ ਇੱਥੇ ਨਾ ਆਵੇ, ਬਾਦਸ਼ਾਹ ਦੇ ਕੋਲ ਰਵੇ, ਉੱਥੇ ਹੀ ਆਪਣੀ ਉਮਰਾਂ ਨੂੰ ਬਤੀਤ ਕਰੇ। ਇਹ ਖਬਰ ਰਾਮ ਰਾਏ ਨੂੰ ਪਹੁੰਚੀ ਤੇ ਕਵੀ ਜੀ ਲਿਖਦੇ ਨੇ ਕਿ ਰਾਮ ਰਾਏ ਨੇ ਫਿਰ ਕਦੇ ਵੀ ਆਪਣੇ ਚਿੱਤ ਦੇ ਵਿੱਚ ਇਸ ਪਾਸੇ ਆਉਣ ਦੀ ਲਾਲਸਾ ਕੀਤੀ ਹੀ ਨਾ।
ਭਇਓ ਨਿਰਾਸ਼ ਪਿਤਾ ਕੀ ਦਿਸ਼ ਤੇ, ਗੁਰਤਾ ਚੈਤ ਹੋਤੋ ਨਿਜ ਜਿਸ ਤੇ।
ਭਾਵ ਕਿ ਰਾਮ ਰਾਏ ਦੇ ਮਨ ਦੇ ਵਿੱਚ ਵੀ ਇਹ ਆਸ਼ਾ ਸੀ, ਲੱਗਦਾ ਸੀ ਕਿ ਗੁਰਿਆਈ ਮੈਨੂੰ ਮਿਲੇਗੀ, ਪਰ ਜਦੋਂ ਦਾ ਸਤਿਗੁਰਾਂ ਦਾ ਇਸ ਤਰ੍ਹਾਂ ਦਾ ਬਚਨ ਪਹੁੰਚ ਗਿਆ ਹੈ, ਉਦਣ ਦਾ ਰਾਮ ਰਾਏ ਆਪਣੇ ਪਿਤਾ ਸਤਿਗੁਰੂ ਹਰ ਰਾਏ ਜੀ ਵਾਲੇ ਪਾਸਿਓਂ ਨਿਰਾਸ਼ ਹੋ ਗਿਆ। ਗੁਰਤਾ ਚੈਤ ਹੋਤੋ ਨਿਤ ਜਿਸ ਤੇ, ਗੁਰਿਆਈ ਚਾਹੁੰਦਾ ਸੀ ਨਿਤ ਹੀ, ਪਰ ਉਹ ਗੱਲ ਹੁਣ ਦੂਰ ਰਹਿ ਗਈ।
ਹਿਰਦੈ ਵਿਚਾਰਤ ਮੈਂ ਸਭ ਲਾਇਕ, ਭਏ ਹਜ਼ਾਰੋ ਸਿੱਖ ਧਨ ਦਾਇਕ।
ਉਸ ਦਿਨ ਤੋਂ ਰਾਮ ਰਾਏ ਆਪਣੇ ਮਨ ਦੇ ਵਿੱਚ ਦੂਸਰੇ ਤਰ੍ਹਾਂ ਦੀ ਵਿਪਰੀਤ ਸੋਚ ਸੋਚਣ ਲੱਗਾ, ਮੈਂ ਸਭ ਲਾਇਕ ਕਿ ਮੈਨੂੰ ਸਤਿਗੁਰਾਂ ਦੇ ਕੋਲ ਜਾਣ ਦੀ ਕੀ ਲੋੜ ਹੈ, ਮੈਂ ਹਰ ਇੱਕ ਤਰੀਕੇ ਦੇ ਨਾਲ ਲਾਇਕ ਹਾਂ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮੇਰੇ ਸਿੱਖ ਵੀ ਬਣ ਗਏ ਨੇ ਤੇ ਬਹੁਤਾ ਸਾਰਾ ਧਨ ਵੀ ਮੇਰੇ ਕੋਲ ਹੈ। ਇਸ ਤਰ੍ਹਾਂ ਦੀ ਸੋਚ ਰਾਮ ਰਾਏ ਨੇ ਆਪਣੇ ਮਨ ਦੇ ਵਿੱਚ ਬਣਾ ਲਈ ਹੈ ਤੇ ਸਤਿਗੁਰਾਂ ਵਾਲੇ ਪਾਸੇ ਦਾ ਖਿਆਲ ਹੌਲੀ ਹੌਲੀ ਭੁਲਾਉਣ ਲੱਗਾ, ਇਸ ਤਰੀਕੇ ਦੇ ਨਾਲ ਵਾਪਰਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਜਿਸ ਤਰੀਕੇ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਬਿਆਨ ਕਰਨਗੇ, ਮੈਂ ਉਸੇ ਤਰ੍ਹਾਂ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾ।
ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਹ ਕੈ ਸਦਾ ਸੰਗ ਨੇ ਧਾਰਾ ਆਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਐ ਪਰੋਇ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕਉ ਮੇਰੀ ਹੈ ਪ੍ਰਣਾਮ।